सतगुरु नमः, श्री गुरुदेव नमः। दास तुहानू हाथ जोड़ के संगत के चरणों च मथा टेकते हुए अपने गुनाह की माफी लई अरदास बेनती करता है। वो गुनाह जो करोड़ों ही जन्मों तो मैं कट्ठे करी बैठा हाँ, संगत की समर्था है बख्शन की, बख्शन की कृपालता करो। संगत दे बख्शे नूं गुरु साहब भी बख्श देंदे हन। अज दे इस रूहानी सत्संग लई गुरु साहबां ने जो शब्द बख्शिश किया है वह है वर्ण श्रेणी। जिथे लेखा मंगिए तिथे देह जात ना जाए, सच रते से उबरे दुखिया दूजे पाए। गुरु साहबां ने अपनी बाणी दे विच इस वर्ण श्रेणी नूं बिल्कुल स्पष्ट किया है कि यह जीवात्मा जदों इस जगत दे विच आंदी है, भगवान श्री कृष्ण जी ने गीता दे अंदर चौथे अध्याय दे 13वें श्लोक दे विच इस वर्ण श्रेणी नूं स्पष्ट किया है। बड़ी उच्ची वाणी है, असी इसका बाहरी अर्थ लिया है, उसके पिछे जड़े भाव छुपे हुए हैं उन्होंने कोई नहीं जान सकिया। दरअसल ये वाणी जड़ी किशन जी ने उचारी सन वह ब्रह्म रूप सन। उन्होंने गुरु रूप दे विच इस जगत विच अपने शिष्य दे मतलक उन्हें उपदेश दिता सी, इस जगत की रीत नूं समझाण वास्ते, इस जगत के कार्य प्रबंध नूं किस तरीके दे नाल चलाया जा रहा है उसनूं स्पष्ट किया सी एक शिष्य दे अगे। यानी असली भाव जड़ा सी वो उसके पिछे शिक्षा दा सी, समझाण दा सी, ज्ञान देण दा सी। असी उस शलोक दा अधूरा अर्थ कढ के इस जगत दे विच चार वर्ण श्रेणियां बना दित्तियां और अपने आप नूं इन्हां वर्ण श्रेणियां दे अंदर कैद करके एक मत और धर्म चला दिता, और ऐसा धर्म चलाया कि इस जीवात्मा नूं सदा लई ऐसे अंधे खूह दे विच धकेल दिता, इस दे विच जा करके यह दोबारा तो इस जन्म मरण दे गेड़ तो बहुत ही मुश्किल नाल निकल सकती है। जड़े भाव किशन जी ने उस वाणी दे अंदर दिते सन वो बड़े गहरा अर्थ लैकर के आंदे ने। उन्होंने अपने शिष्य नूं समझाया सी इस जगत का काम संभालण वास्ते यह जीवात्मा जदों मनुखे जन्म दे विच आंदी है तो उसनूं यह मनुखा जन्म जो मिलता है इस सारे जन्म दे विच चार श्रेणियां दे तरीके दे विच वंडिया जा सकता है, और उसका आधार है गुण और कर्म। यानी कि पिछले जन्मों दे विच जो कर्म जीवात्मा करती है उसके अनुसार उसकी वृत्ति बनती है। वृत्ति की है? एक प्रकृति है, यानी प्रकृति का एक अंग हिस्सा वृत्ति है, और प्रकृति जो है उसका आधार ये जो है किशन जी ने अपनी वाणी दे विच स्पष्ट किया है वो है गुण। यानी कि तीन गुणा के अधीन ये सृष्टि रची गई है, सतो गुण है, रजो गुण है और तमो गुण है। इन्हां तिन्हां गुणां नूं जदों असीं तकसीम करदे हां, एक दूजे दे नाल जमा कटा करदे हां, उस दे अनुसार एक क्रिया करके पिछले जन्मां दे विच जो कर्मां दी वृत्ति बनती है उहदे अनुसार ये मनुखे जन्म दियां चार वर्ण श्रेणियां जो ने किशन जी ने उचारियां सन सिर्फ अपने शिष्य नूं समझाण वास्ते कि किस तरीके दे नाल मनुष्य नूं कर्म दे अधीन उस परमात्मा की प्राप्ति हो सकती है। यानी कि वह कर्म करेगा तो किस अनुसार, जिस अनुसार उसके अंदर वह गुणा की वृत्ति होगी। यानी कि वह गुण जब अगर किसी जीवात्मा दे विच मनुखे जन्म विच जदों आती है उस दे विच सत गुण की प्रभुता है, सत का प्रबल प्रभाव है, तो उसले परमात्मा नूं मिलन की वह किरिया करेगी। अगर उसके नाल रजोगुण की प्रधानता हो जाती है तो उस जो है समाज की तरफ उसका झुकाव रहेगा, जड़ वस्तुआं की तरफ झुकाव रहेगा। इसे तरीके दे नाल तमो गुण है, अगर तमो गुण की प्रधानता रहेगी तो वह जीवात्मा जो है इस जगत दे विच निचली श्रेणी दे विच यानी कि सिर्फ सेवा भाव दे नाल इस जगत दे विच विचरण करेगी, उसका झुकाव उस परमात्मा की तरफ बहुत ही घट रहेगा। इस तरीके दे नाल ये चार श्रेणियां बना करके उन्होंने अपने शिष्य नूं ये शिक्षा दित्ती सी, ये ज्ञान दित्ता सी कि अगर ये जीवात्मा मनुखे जन्म दे विच आ जांदी है तो उसनूं मनुखे जन्म दे विच आण दे नाल ही उस परमात्मा नूं प्राप्त करन दा अधिकार प्राप्त हो जांदा है। ये सारी गीता दे विच, वेदां शास्त्रां दे विच ਧਰਮ ਗ੍ਰੰਥ ਜਿਤਨੇ ਵੀ ਮੌਜੂਦ ਨੇ ਹਿੰਦੂ ਸੰਸਕ੍ਰਿਤੀ ਦੇ ਅੰਦਰ, ਉਸ ਦੇ ਵਿੱਚ ਕਿਸੇ ਵੀ ਜਗ੍ਹਾ ਇਹ ਦੀਕਸ਼ਾ ਨਹੀਂ ਦਿੱਤੀ ਗਈ ਕਿ ਇਸ ਜਗਤ ਦੇ ਵਿੱਚ ਚਾਰ ਵਰਣ ਬਣਾ ਕਰਕੇ ਤੇ ਉਹਨਾਂ ਨੂੰ ਤਕਸੀਮ ਕੀਤਾ ਜਾਏ, ਔਰ ਉਸ ਤੋਂ ਬਾਅਦ ਉਸ ਗਿਆਨ ਦੀ ਪ੍ਰਾਪਤੀ ਉਸ ਦਾ ਅਧਿਕਾਰ ਸਿਰਫ ਇੱਕ ਵਰਣ ਨੂੰ ਹੈ, ਬਾਕੀ ਵਰਣ ਜੋ ਹੈ ਸਿਰਫ ਜਗਤ ਦੇ ਵਿੱਚ ਦਲਿਤ ਹੈ, ਯਾਨੀ ਕਿ ਉਸ ਨੂੰ ਉਸ ਗਿਆਨ ਨੂੰ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ। ਐਸੀ ਕੋਈ ਵੀ ਸਿੱਖਿਆ ਨਹੀਂ ਦਿੱਤੀ ਗਈ। ਅੱਛੇ ਤਰੀਕੇ ਦੇ ਨਾਲ ਅਗਰ ਇਹ ਸਾਰੇ ਗ੍ਰੰਥਾਂ ਨੂੰ ਅਸੀਂ ਪੜ੍ਹਦੇ ਹਾਂ, ਸਭ ਤੋਂ ਪਹਿਲਾ ਭਾਵ ਤੇ ਇਹ ਹੈ ਕਿ ਸਾਡੇ ਕੋਲ ਟਾਈਮ ਹੀ ਨਹੀਂ ਹੈ ਕਿ ਅਸੀਂ ਇਹਨਾਂ ਗ੍ਰੰਥਾਂ ਨੂੰ ਪੜ੍ਹ ਸਕੀਏ। ਅਗਰ ਕੋਈ ਇਹਨਾਂ ਗ੍ਰੰਥਾਂ ਨੂੰ ਪੜ੍ਹਦਾ ਹੈ ਤੇ ਉਸ ਦੇ ਅੰਦਰ ਇਤਨੀ ਬੁੱਧੀ ਸਮਰੱਥਾ ਨਹੀਂ ਹੈ, ਕਿਉਂਕਿ ਇਹ ਸਾਰੇ ਗ੍ਰੰਥ ਜਿਹੜੇ ਨੇ ਇਹ ਰਿਸ਼ੀਆਂ ਦੇ ਰਚੇ ਹੋਏ ਬ੍ਰਹਮ ਦੀ ਉਸ ਤਵਨੀ ਤੋਂ ਉਤਪੰਨ ਨੇ। ਅਗਰ ਅਸੀਂ ਬ੍ਰਹਮ ਤੱਕ ਪਹੁੰਚ ਰੱਖਦੇ ਹਾਂ ਜਾਂ ਬ੍ਰਹਮ ਦੀ ਕੋਈ ਅਵਸਥਾ ਸਾਨੂੰ ਪ੍ਰਾਪਤ ਹੋਵੇ, ਉਧਰ ਦੀ ਕੋਈ ਵਸਤੂ ਆ ਕਰਕੇ ਸਾਨੂੰ ਸਮਝਾਏ, ਤਾਂ ਹੀ ਜਾ ਕਰਕੇ ਅਸੀਂ ਇਸ ਗ੍ਰੰਥਾਂ ਦੇ ਉਸ ਗੂੜੇ ਅਰਥ ਨੂੰ ਅੰਦਰ ਦੇ ਭਾਵ ਨੂੰ ਸਮਝ ਸਕਦੇ ਹਾਂ। ਨਹੀਂ ਤੇ ਬਾਹਰੀ ਜੋ ਵਿਦਵਾਨੀ ਅਰਥ ਨੇ, ਵਿਦਵਾਨਾਂ ਨੇ ਜੋ ਅਰਥ ਕੱਢੇ ਨੇ ਗੀਤਾ ਦੇ ਇਸ ਚੌਥੇ ਅਧਿਆਇ ਦੇ 13ਵੇਂ ਸ਼ਲੋਕ ਦੇ ਵਿੱਚ, ਉਹਨਾਂ ਨੇ ਇੱਕ ਲਫ਼ਜ਼ ਇਹਦੇ ਨਾਲ ਹੋਰ ਜੋੜ ਦਿੱਤਾ, ਉਹ ਜੁੜਿਆ ਹੈ ਜਨਮ ਦਾ। ਯਾਨੀ ਕਿ ਵਰਣ ਸ਼੍ਰੇਣੀਆਂ ਨੂੰ ਅਗਰ ਅਸੀਂ ਰੱਖਿਆ ਕਰਨੀ ਚਾਹੁੰਦੇ ਹਾਂ ਤੇ ਜਨਮ ਦਾ ਹੋਣਾ ਬਹੁਤ ਜ਼ਰੂਰੀ ਹੈ। ਯਾਨੀ ਜਨਮ ਦੇ ਪ੍ਰਭੂਤਾ ਦਿੱਤੀ ਹੈ, ਇਹ ਜਨਮ ਦੀ ਰੱਖਿਆ ਕਿਉਂ ਦਿੱਤੀ ਗਈ? ਕਿਆ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸਾਨੂੰ ਇਹ ਵਰਣ ਸ਼੍ਰੇਣੀਆਂ ਬਣਾਉਣ ਦਾ ਹੁਕਮ ਦਿੱਤਾ ਸੀ? ਐਸਾ ਕਿਸੇ ਵੀ ਜਗ੍ਹਾ ਕੋਈ ਵੀ ਉਹਨਾਂ ਨੇ ਇਸ਼ਾਰਾ ਵੀ ਨਹੀਂ ਕੀਤਾ ਕਿ ਅਸੀਂ ਇਸ ਜਗਤ ਦੇ ਵਿੱਚ ਇਹ ਚਾਰ ਸ਼੍ਰੇਣੀਆਂ ਬਣਾਉਣੀਆਂ ਨੇ। ਤੇ ਅਗਰ ਸ਼੍ਰੇਣੀਆਂ ਬਣਾਉਣ ਦਾ ਹੁਕਮ ਹੀ ਨਹੀਂ ਦਿੱਤਾ ਤੇ ਫਿਰ ਰੱਖਿਆ ਦੀ ਗੱਲ ਕਿੱਥੋਂ ਪੈਦਾ ਹੋ ਗਈ? ਤੇ ਇਹ ਰੱਖਿਆ ਦੀ ਗੱਲ ਕਿਹਨਾਂ ਨੂੰ ਪੈਦਾ ਕੀਤੀ ਗਈ? ਜਿਨ੍ਹਾਂ ਦਾ ਰੋਜ਼ਗਾਰ ਇਹਨਾਂ ਦੇ ਨਾਲ ਸੰਬੰਧਿਤ ਰੱਖਦਾ ਸੀ। ਹੁਣ ਪੁਰਾਣੇ ਸਮੇਂ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਜੋ ਛੱਤਰੀ ਵਰਣ ਜੋ ਸੀ ਇਹ ਜਗਤ ਦੇ ਵਿੱਚ ਕੀ ਕਰਦਾ ਸੀ? ਇਹ ਰਾਜ ਦਾ ਜੋ ਹੈ ਅਧਿਕਾਰੀ ਕਿਹਾ ਜਾਂਦਾ ਸੀ। ਉਹ ਰਾਜ ਦਾ ਅਧਿਕਾਰੀ ਹੋਣ ਕਰਕੇ ਬ੍ਰਾਹਮਣ ਜੋ ਸਨ, ਯਾਨੀ ਕਿ ਉਹ ਉਹਨਾਂ ਦੇ ਇੱਛਾ ਦੇ ਅਨੁਸਾਰ, ਯਾਨੀ ਕਿ ਜਿਸ ਤਰੀਕੇ ਦੇ ਨਾਲ ਸ਼ਾਸਤਰਾਂ ਦੇ ਵਿੱਚ ਕਿਹਾ ਜਾਂਦਾ ਸੀ, ਉਹਦੇ ਅਨੁਸਾਰ ਅਧੂਰੇ ਅਰਥ ਦੇ ਕਰਕੇ ਰਾਜ ਚਲਾਇਆ ਜਾਂਦਾ ਸੀ। ਯਾਨੀ ਰਾਜ ਪੁਰੋਹਿਤ ਦੀ ਸੰਗਿਆ ਜੋ ਹੈ ਇਹਨਾਂ ਬ੍ਰਾਹਮਣਾਂ ਨੂੰ ਦਿੱਤੀ ਜਾਂਦੀ ਸੀ। ਔਰ ਇਹ ਦੋਨੋਂ ਮਿਲ ਕਰਕੇ ਬਾਕੀ ਦੀ ਜੋ ਦੋ ਸ਼੍ਰੇਣੀਆਂ ਸਨ ਉਹਨਾਂ ਦੇ ਵਿੱਚ ਸ਼ੂਦਰ ਸ਼੍ਰੇਣੀ ਜਿਹੜੀ ਸੀ ਉਹਨਾਂ ਨੂੰ ਇਤਨਾ ਦਲਿਤ ਕਰ ਦਿੱਤਾ ਗਿਆ, ਇਤਨਾ ਦਬਾ ਦਿੱਤਾ ਗਿਆ ਕਿ ਅੱਜ ਤੱਕ ਅਸੀਂ ਇਸ ਸ਼੍ਰੇਣੀ ਦੇ ਵਰਣ ਸ਼੍ਰੇਣੀ ਦੇ ਪ੍ਰਭਾਵ ਚੋਂ ਨਿਕਲ ਨਹੀਂ ਸਕੇ। ਸਰਕਾਰ ਨੇ ਕਿਤਨੇ ਹੀ ਕਾਨੂੰਨ ਨਿਯਮ ਬਣਾ ਦਿੱਤੇ ਨੇ, ਉਸ ਦੇ ਬਾਅਦ ਵੀ ਅਸੀਂ ਅਗਰ ਜਗਤ ਦੇ ਵਿੱਚ ਦੇਖਦੇ ਹਾਂ ਸਾਰੇ ਸੰਸਾਰ ਦੇ ਵਿੱਚ ਇਹ ਸ਼੍ਰੇਣੀਆਂ ਕੰਮ ਕਰਦੀਆਂ ਨੇ। ਅਲੱਗ ਅਲੱਗ ਰੂਪ ਨੇ ਪਰ ਸ਼੍ਰੇਣੀਆਂ ਇਹ ਚਾਰ ਹੀ ਨੇ। ਯਾਨੀ ਕਿ ਇੱਕ ਰਾਜ ਕਰਦੀ ਹੈ, ਇੱਕ ਰਾਜ ਦਾ ਪ੍ਰਚਾਰ ਕਰਦੀ ਹੈ, ਔਰ ਦੂਸਰੀ ਜਿਹੜੀ ਹੈ ਉਹ ਦਲਿਤ ਕੀਤੀ ਜਾਂਦੀ ਹੈ। ਯਾਨੀ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਕੰਮ ਸਿਰਫ ਇਸ ਸੰਸਾਰ ਦੀ ਸੇਵਾ ਕਰਨਾ ਹੈ, ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਜਾਂ ਰਾਜ ਅਧਿਕਾਰ ਦਾ ਤੁਹਾਨੂੰ ਕੋਈ ਵੀ ਜੋ ਹੈ ਭਾਵ ਤੁਹਾਡੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਗਿਆ ਹੈ। ਯਾਨੀ ਕਿ ਇਹ ਸਾਰੀ ਦੀ ਸਾਰੀ ਬਾਣੀ ਜਿਹੜੀ ਸੀ ਇਹ ਮਨੁੱਖ ਦੀ ਰਚੀ ਹੋਈ ਹੈ। ਮਨੁੱਖ ਨੇ ਕਿਸ ਨੇ ਰਚੀ ਹੈ? ਮਨ ਨੇ ਰਚੀ ਹੈ, ਮਨ ਦੀ ਸੰਗਤ ਕਰਕੇ। ਮਨ ਹੀ ਹੈ ਇਹ ਸਾਰੀ ਜੋ ਸਾਨੂੰ ਪਾਠ ਪੜ੍ਹਾ, ਔਰ ਇਹ ਪਾਠ ਸਾਰੇ ਪੜ੍ਹ ਕਰਕੇ ਅਸੀਂ ਉਸ ਦੇ ਅਨੁਸਾਰ ਕਿਰਿਆ ਕਰਦੇ ਹਾਂ, ਔਰ ਇਸ ਜਗਤ ਦੇ ਵਿੱਚ ਇਹ ਜਿਤਨੀ ਕੁਰੀਤੀ ਚਲਾ ਰੱਖੀ ਹੈ ਇਹ ਮਨ ਦੇ ਹੁਕਮ ਅਨੁਸਾਰ ਇਹ ਜੀਵਾਤਮਾ ਨੂੰ ਇਸ ਦੇ ਵਿੱਚ ਪਰਮਾ ਕਰਕੇ ਇਹ ਚਾਰ ਵਰਣ ਸ਼੍ਰੇਣੀਆਂ ਦੇ ਵਿੱਚ ਫਸਾ ਦਿੱਤਾ ਗਿਆ। ਯਾਨੀ ਕਿ ਜਨਮ ਤੋਂ ਜੋ ਉਤਪਤੀ ਕੀਤੀ ਗਈ ਹੈ ਇਹ ਮਨ ਦੀ ਉਤਪਤੀ ਹੈ। ਮਨ ਨੇ ਹੀ ਇਸ ਜਗਤ ਨੂੰ ਇਹ ਕਿਹਾ ਗਿਆ ਹੈ ਕਿ ਅਗਰ ਜਨਮ ਤੋਂ ਅਸੀਂ ਵਰਣ ਸ਼੍ਰੇਣੀ ਨਹੀਂ ਰੱਖਾਂਗੇ ਤੇ ਸਾਡੀ ਰੱਖਿਆ ਨਹੀਂ ਕੀਤੀ ਜਾ ਸਕਦੀ। ਉਸ ਦੇ ਨਾਲ ਹੀ ਉਹਨਾਂ ਨੇ ਇੱਕ ਉਪਦੇਸ਼ ਹੋਰ ਵੀ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਅਗਰ ਕੋਈ ਸ਼ੂਦਰ ਸ਼੍ਰੇਣੀ ਦਾ ਹੈ ਔਰ ਉੱਚ ਸ਼੍ਰੇਣੀ ਯਾਨੀ ਕਿ ਬ੍ਰਹਮ ਸ਼੍ਰੇਣੀ ਦੇ ਲਈ ਜੋ ਉਪਾਏ ਦਿੱਤੇ ਗਏ ਨੇ ਕਰਮ ਕਰਨ ਲਈ, ਉਸ ਤਰੀਕੇ ਦੇ ਕਰਮ ਕਰਕੇ ਆਪਣੀ ਜੀਵਿਕਾ ਚਲਾਉਂਦਾ ਹੈ ਤੇ ਇਹ ਪਾਪ ਹੈ। ਯਾਨੀ ਕਿ ਅਗਰ ਉਹ ਉੱਚੀ ਸ਼੍ਰੇਣੀ ਦਾ ਕਰਮ ਕਰਦਾ ਹੈ ਤੇ ਉਹਨੂੰ ਪਾਪ ਦੀ ਸੰਗਿਆ ਦਿੱਤੀ ਹੈ। ਪਰ ਗੁਰਬਾਣੀ ਜੋ ਸੰਤਾਂ ਨੇ ਬਾਣੀ ਉਚਾਰੀ ਹੈ ਉਸ ਦੇ ਵਿੱਚ ਕਿਸੇ ਵੀ ਜਗ੍ਹਾ ਇਸ ਤਰੀਕੇ ਦਾ ਕੋਈ ਵੀ ਪਾਪ ਨਹੀਂ ਦਿੱਤਾ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਉਸ ਪਰਮਾਤਮਾ ਦੀ ਕਿਹੜੀ ਵਰਣ ਜਾਂ ਸ਼੍ਰੇਣੀ ਹੈ? ਜਦ ਉਸ ਪਰਮਾਤਮਾ ਦੀ ਕੋਈ ਵਰਣ ਸ਼੍ਰੇਣੀ ਨਹੀਂ ਹੈ ਤੇ ਉਸ ਦਾ ਅੰਸ਼ ਜੋ ਆਤਮਾ ਹੈ ਉਸ ਦੀ ਕੋਈ ਵਰਣ ਸ਼੍ਰੇਣੀ ਕਿਸ ਤਰੀਕੇ ਨਾਲ ਹੋ ਸਕਦੀ ਹੈ? ਇਹ ਤੇ ਗਿਆਨ ਦਾ ਇੱਕ ਤਰੀਕਾ ਸਮਝਾਇਆ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਕਿਰਿਆ ਕਰਕੇ ਕਰਮ ਕਰਕੇ ਜੀਵਾਤਮਾ ਜੋ ਹੈ ਅਗਲੇ ਜਨਮ ਦੇ ਵਿੱਚ ਉਸ ਗੁਣ ਦਾ ਜੋ ਪ੍ਰਭਾਵ ਹੈ ਉਸ ਦੇ ਉੱਪਰ ਪ੍ਰਬਲ ਹੁੰਦਾ ਹੈ, ਔਰ ਇਸ ਪ੍ਰਬਲਤਾ ਦੀ ਵਜ੍ਹਾ ਦੇ ਨਾਲ ਹੀ ਉਹ ਜੀਵਾਤਮਾ ਦਾ ਝੁਕਾਵ ਉਸ ਵਿਸ਼ਿਸ਼ਟ ਤਰੀਕੇ ਦੇ ਕਰਮ ਦੀ ਤਰਫ ਹੁੰਦਾ ਹੈ। ਪਰ ਇਸ ਤਰੀਕੇ ਦੇ ਨਾਲ ਮਨੁੱਖ ਜਨਮ ਮਨੁੱਖੀ ਜੋ ਜਾਤੀ ਹੈ ਉਸ ਨੂੰ ਅਲੱਗ ਅਲੱਗ ਵਰਣਾਂ ਦੇ ਵਿੱਚ ਤਕਸੀਮ ਕਰ ਦੇਣਾ ਇਹ ਜੋ ਹੈ ਇਹ ਸਾਰੀ ਮਨ ਦੀ ਇੱਕ ਚਾਲ ਹੈ। ਤੋ ਸੰਤਾਂ ਨੇ ਜਿਹੜੀ ਬਾਣੀ ਉਚਾਰੀ ਹੈ ਬਿਲਕੁਲ ਸਿੱਧੀ ਔਰ ਸਪਸ਼ਟ ਹੈ ਕਿ ਉਸ ਪਰਮਾਤਮਾ ਦੀ ਕੋਈ ਜਾਤ ਵਰਣ ਨਹੀਂ ਹੈ ਤੇ ਇਨਸਾਨ ਦੀ ਯਾਨੀ ਕਿ ਆਤਮਾ ਦੀ ਕਿਸ ਤਰੀਕੇ ਨਾਲ ਹੋ ਸਕਦੀ ਹੈ? ਕੋਈ ਵੀ ਜਦੋਂ ਮਨੁੱਖੇ ਜਨਮ ਦੇ ਵਿੱਚ ਆ ਜਾਂਦਾ ਤੇ ਉਸ ਨੂੰ ਇਹ ਅਧਿਕਾਰ ਪ੍ਰਾਪਤ ਹੋ ਜਾਂਦਾ ਕਿ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਹੈ। ਫਿਰ 18ਵੇਂ ਅਧਿਆਇ ਦੇ 41ਵੇਂ ਸ਼ਲੋਕ ਤੋਂ ਲੈ ਕਰਕੇ 46ਵੇਂ ਸ਼ਲੋਕ ਦੇ ਵਿੱਚ ਆਖਰੀ ਸ਼ਬਦ ਜੋ ਹੈ ਉਹ ਮਾਨਵ ਸ਼ਬਦ ਦਾ ਇਸਤੇਮਾਲ ਕੀਤਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇਸ ਮਾਨਵ ਸ਼ਬਦ ਦਾ ਇਸਤੇਮਾਲ ਕਰਕੇ ਬਿਲਕੁਲ ਹੀ ਸਪਸ਼ਟ ਕਰ ਦਿੱਤਾ ਹੈ ਕਿ ਇਸ ਮਨੁੱਖੇ ਜਨਮ ਦੇ ਵਿੱਚ ਆਉਣ ਦੇ ਨਾਲ ਹੀ ਜੀਵਾਤਮਾ ਨੂੰ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਹੋ ਜਾਂਦਾ ਹੈ। ਉਸ ਦੇ ਅੰਦਰ ਕਿਸੇ ਵੀ ਗੁਣ ਦੀ ਪ੍ਰਭੁਤਾ ਹੋਵੇ, कोई भी गुण प्रबल होवे वह अपने प्रबल गुण के अधीन यानी कि अगर इमानदारी के नाल कर्म करता है किस तरीके दे नाल अपनी जिंदगी दे भी सच्चा हो रहा है किसी का हक नहीं मार रहा किसी दे नाल ईर्ष्या द्वेषता नहीं करता अपने हक की कमाई खाता है तो उस दे अंदर ये सारे गुण पैदा हो जाते हैं जिन्हां गुणा नूं प्राप्त करके ये जीवात्मा निर्मल होंदी है अंदर दी सफाई होंदी है और ये जीवात्मा अंदर दे विच सिमट करके उस परमात्मा नूं मिलन दे काबिल हो जाती है। यानी कि अगर इन्हां श्लोकां दे अच्छे तरीके दे नाल असी गहरा अध्ययन करिए तो इन्हां दे पिछे छुपे भाव जड़े ने बिल्कुल स्पष्ट हो जाते हैं और पहले जड़े चार वर्णा नूं उन्हां दे जो कर्म दसे गए ने उन्हां कर्मां दे विच भी किसी भी जगह दान देण या दान लै ब्रह्म का गुरु बनाया है तो साड़ी पहुंच ब्रह्म तक जाएगी। अगर पार ब्रह्म का गुरु है तो पार ब्रह्म तक जाएगी। पर किसी भी गुरु ने अगर उसकी समर्था किसी तक भी है चाहे पहले दरबार तक है या दूसरे तीसरे चौथे या पंजवें मंडल तक उसकी पहुंच है यानी जिस मंडल का गुरु है उसी मंडल तक की समर्था लेकर के उन्होंने दीक्षा दी। पर किसी भी गुरु ने यह नहीं सानू कहा कि तुसी अपनी जिंदगी दे विच झूठा होना है लोगों के हक मारने ने या गलत कर्म करके इस जीवात्मा 84 लाख जन्म दे विच बार बार जो है अंधे खूह दे विच धकेल देना है। यह बड़ा उत्तम और मनुखा जन्म ऐसा है कि 84 लाख दे विच क्यों असी उत्तम कहंदे आ इस करके क्योंकि इसी दे विच परमात्मा की प्राप्ति की जा सकती है। और किसी भी यूनी दे विच जाकर के असी विचार करके देखिए कि वृत्ति अनुसार कर्म करदियां ने क्यों क्योंकि उन्हां दे विच पंजवां तत्व जो आकाश तत्व है जिस दे नाल बुद्धि की उत्पत्ति होंदी है उस तत्व के अभाव होने करके बुद्धि की समर्था नहीं होंदी है। इस करके वह जीवात्मा चाह करके भी उस चोले दे विच परमात्मा नूं प्राप्त नहीं कर सकती। और अगर परमात्मा नूं प्राप्त करना है तो बहुत ही सारे पुन कट्ठे होंदे ने अच्छे कर्म कट्ठे होंदे ने गुरु साहब की रहमत होंदी है परमात्मा प्रसन्न होंदा है ताई जा करके यह मनुखा जन्म प्राप्त होंदा है। हुण विचार करके देखो असी एक पासे दुहाई देंदे हां परमात्मा दे अगे कि असी तैनू मिलना चाहते हां साडे उपर दया कर रहमत कर यही फरियादा बार बार करते हां और यही फरियाद साडी जदों प्रवान कर लीती जांदी है तो मनुखा जन्म दिता जांदा है। मनुखे जन्म का भाव ही यही है कि परमात्मा ने प्रसन्न होकर के जीवात्मा नूं मौका दिता है अपने नाल मिलन दा। हुण जीवात्मा जदों मनुखे जन्म विच आंदी है मनुखे जन्म विच आ करके साकत दा संग करदी है इस संगत तो भगवान श्री कृष्ण जी ने भी बड़ा होशियार किया है कि संगत जो है अगर साधु का संग किया जाए सत का संग किया जाए तो वह मेरे निज स्वरूप नूं प्राप्त कर लेंदा है। और अगर कुसंग किया जाए कुसंग की है इस जगत दिया जितनिया जड़ और चेतन वस्तुआं ने उन्हां दे नाल संबंध बना करके उन्हां दे नाल प्रीत करनी और उन्हां नूं हासिल करन लई अपनी जो श्वासा दी पूंजी है उस नूं तबाह कर देना अपनी हस्ती मिटा देनी यानी संसार दे लई अपने आप नूं मिटा देना यह कुसंग है। और जिन्हां जीवात्मा दे अंदर यह मन का जो कुसंग प्रभाव है यानी कि जितनिया भी आसक्तियां ने जितने भी विकार ने जिस मनुख के अंदर विकार कोई भी प्रबल है उसका असि अगर संघ करते हैं इस नाकत का संघ कहते हैं इस संगत तो भी सतगुरु होशियार करते हैं कि जिथे अंदर का संघ जो है मन की संगत तो इस जीवात्मा हटाना है जड़ और चेतन की गल खोलना है उत्थे बाहर का जो संघ है उस तो भी बड़ा होशियार रहना है क्योंकि मनुखे जन्म विच आकर के ही यह जीवात्मा जो है परमा ले जाती है किस तरीके दे नाल यानी कि अंदर दे विच असी जो कुछ हाँ वह उस प्रगट नहीं करना चाहते और जो कुछ असी नहीं हाँ उस नूं असी इस जगत दे विच प्रगट करना चाहते हैं यानी कि दोनों ही वस्तुओं नूं छुपाने लई जो है अपने चेहरे ते असी एक मुखोटा लगा लेंदे हां असी इत्थे बैठे हां अपने मुंह ते असी बड़ा सुंदर मुखोटा लगा रख्या सिर्फ यही दर्शाना चाहते हैं कि असी गुरु दे हुक्म विच हां गुरु दे हुक्म नूं मनदे हां। और अगर असी विचार करिए इस मुखोटे नूं उतार करके कि अज तक फिर सानू गुरु की प्राप्ति क्यों नहीं हुई परमात्मा दे दर्शन क्यों नहीं हुए कोई पहली बारी मनुखा जन्म ते मिलिया नहीं असी बार बार 84 लाख जन्म दे विच मर रहे हां और जी रहे हां और ये जीवात्मा जो है इस दुख नूं जो है सह रही है ते इस इक्को ही वजह है कि असी अपने अंदर जो पाप सन उन्हां नूं छुपा करके रखिया जिन्हां नूं असी प्रगट नहीं करना चाहते सा उन्हां नूं असी प्रगट करदे आ। और यही मन की एक सूक्ष्म चाल है कि किस तरीके दे नाल ये मनुखा जन्म जो है इस जीवात्मा को खो लिया जाए और इसे तरीके दे नाल परमा करके जीवात्मा जो है मनुखे जन्म नूं खो लैंदी है और वाणी दे जिहड़े अधूरे अर्थ दिंदी है यह भी यह मन की चाल है। मन बुद्धि जो है यह मन के अधीन काम करती है और मन के अधीन होण करके ही मन जो है इंद्रिया दा आसक्त है इंद्रिया की दासता दे विच बंद है और इंद्रिया जिस घाट ते जाण इस मन नूं खिच करके लै जांदियां और जिथे मन जांदा उथे बुद्धि भी जांदी है और आत्मा की गंढ बंदी होण करके आत्मा भी चली जांदी है और यह सारा का सारा भुगतान ਤਾਕਤ ਜੋ ਹੈ ਆਤਮਾ ਦਿੰਦੀ ਹੈ, ਭੁਗਤਾਨ ਜੋ ਹੈ ਉਹ ਆਤਮਾ ਨੂੰ ਕਰਨਾ ਪੈਂਦਾ ਹੈ। ਔਰ ਕਿਸ ਤਰੀਕੇ ਦੇ ਨਾਲ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਵਿਚ ਆ ਕਰਕੇ, ਇਸ ਤੋਂ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਮਨੁੱਖਾ ਜਨਮ ਜੋ ਹੈ ਇਹ ਬਹੁਤ ਹੀ ਕੀਮਤੀ ਹੈ, ਔਰ ਜੇ ਇਸ ਦੀ ਕੀਮਤ ਨੂੰ ਅਗਰ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ, ਇਹਨੂੰ ਸਫਲ ਬਣਾਉਣਾ ਚਾਹੁੰਦੇ ਹਾਂ, ਤੇ ਅਗਰ ਅਸੀਂ ਮਨੁੱਖੇ ਜਨਮ ਦੇ ਵਿਚ ਆ ਕਰਕੇ ਐਸੀ ਕਿਰਿਆ ਨਹੀਂ ਕਰਦੇ ਮਾਨਸਿਕ ਰੂਪ ਦੇ ਵਿਚ ਔਰ ਸਰੀਰਕ ਰੂਪ ਦੇ ਵਿਚ, ਜਿਸ ਦੇ ਨਾਲ ਅੰਦਰ ਦੇ ਵਿਚ ਇਹ ਜਿਤਨੀ ਵੀ ਮੈਲ ਅਸੀਂ ਇਕੱਠੀ ਕੀਤੀ ਹੈ, ਇਹ ਕਰੋੜਾਂ ਹੀ ਜਨਮਾਂ ਹੋ ਗਏ, ਇਹ ਮੈਲ ਨੂੰ ਇਕੱਠੇ ਕੀਤੇ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਈਰਖਾ ਦਵੈਸ਼ਤਾ ਦੀ, ਇਹ ਸਾਰੀ ਮੈਲ ਜਿਹੜੀ ਅਸੀਂ ਇਕੱਠੀ ਕੀਤੀ ਹੈ, ਇਹ ਕਦੇ ਵੀ ਸਾਨੂੰ ਪਰਮਾਤਮਾ ਦੇ ਨਾਲ ਮਿਲਣ ਨਹੀਂ ਦੇਗੀ। ਪਰਮਾਤਮਾ ਹੈ ਕਿੱਥੇ? ਉਹ ਬਾਹਰ ਕਿਸੇ ਘਾਟ ਤੇ ਨਹੀਂ ਹੈ, ਕਿਸੇ ਮੰਦਰ, ਗੁਰਦੁਆਰੇ, ਮਸਜਿਦ ਵਿਚ ਨਹੀਂ ਹੈ, ਕਿਸੇ ਸਮੁੰਦਰ ਦੇ ਵਿਚ ਨਹੀਂ, ਕਿਸੇ ਤਲਾਬ ਦੇ ਵਿਚ ਨਹੀਂ, ਕਿਸੇ ਤੀਰਥ ਦੇ ਵਿਚ ਨਹੀਂ। ਉਹ ਸੱਚਾ ਤੀਰਥ ਕਿੱਥੇ ਹੈ? ਉਹ ਮੰਦਰ ਕਿਹੜਾ ਹੈ? ਗੁਰਦੁਆਰਾ ਕਿਹੜਾ ਹੈ? ਉਹ ਅੱਲਾ ਦੀ ਦਰਗਾਹ ਕਿਹੜੀ ਹੈ? ਉਹ ਕਾਬਾ ਕਿਹੜਾ ਹੈ? ਉਹ ਇਹ ਦੇਹ ਹੈ, ਉਹ ਦੇਹ ਦੇ ਅੰਦਰ ਹੈ। ਅਗਰ ਆਤਮਾ ਅੰਦਰ ਹੈ, ਪਰਮਾਤਮਾ ਅੰਦਰ ਹੈ, ਤੇ ਵਿਚਾਰ ਕਰਕੇ ਦੇਖੋ, ਇਹਨਾਂ ਦਾ ਮਿਲਨ ਕਿਸੇ ਘਾਟ ਤੇ ਹੋਏਗਾ, ਕਿਸੇ ਗੁਰਦੁਆਰੇ ਮੰਦਰ ਦੇ ਵਿਚ ਹੋਏਗਾ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਹ ਸਾਨੂੰ ਕਿਸਨੇ ਸਮਝਾਇਆ? ਮਨ ਨੇ ਸਮਝਾਇਆ। ਕਿਉਂ? ਕਿਉਂਕਿ ਉਹ ਸਾਡੇ ਕੋਲ ਸਵਾਸਾਂ ਦੀ ਪੂੰਜੀ ਖੋਹਣੀ ਚਾਹੁੰਦਾ ਹੈ। ਪਲ ਪਲ ਹਰ ਘੜੀ ਉਹ ਇਸ ਜਗਤ ਦੇ ਵਿਚ ਭ੍ਰਮਣ ਕਰਵਾਉਂਦਾ ਹੈ, ਉਸ ਪਰਮਾਤਮਾ ਦੀ ਤਲਾਸ਼ ਕਰਨ ਵਾਸਤੇ, ਪਰਮਾ ਕਰਕੇ, ਤਾਂ ਕਿ ਉਸਦੀ ਸਾਰੀ ਪੂੰਜੀ ਜਿਹੜੀ ਹੈ ਖੋਹ ਲਿੱਤੀ ਜਾਏ। ਕਿਸ ਤਰੀਕੇ ਦੇ ਨਾਲ ਜਨਮ ਦੇ ਵਿਚ ਉਹ ਕਿਸ ਤਰੀਕੇ ਦੇ ਨਾਲ ਮਾਇਆ ਜੋ ਹੈ ਪਿਆਰ ਦੀ, ਮਮਤਾ ਦੀ ਲੈ ਕਰਕੇ ਬਚਪਨ ਖੋਹ ਲੈਂਦਾ ਹੈ, ਜਵਾਨੀ ਦੇ ਵਿਚ ਹੋਰ ਵਿਸ਼ਿਆਂ ਦੀ ਆਸਕਤੀ ਦੇ ਦਿੰਦਾ ਹੈ, ਜਵਾਨੀ ਖੋਹ ਲੈਂਦਾ ਹੈ, ਉਸ ਤੋਂ ਬਾਅਦ ਜਦੋਂ ਬੁਢਾਪਾ ਆਉਂਦਾ ਹੈ, ਫਰੀਦਾ, ਇਹ ਵਿਸ਼ ਗੰਧਲਾ। ਫਰੀਦ ਸਾਹਿਬ ਨੇ ਆਪਣੀ ਬਾਣੀ ਦੇ ਵਿਚ ਸਪਸ਼ਟ ਕੀਤਾ, ਇਸ ਜਗਤ ਦੇ ਵਿਚ ਜੋ ਕੁਛ ਵੀ ਅਸੀਂ ਦੇਖਦੇ ਹਾਂ ਇਹ ਮਿੱਠਾ ਰੱਖ ਕਰਕੇ ਸਾਡੇ ਅੱਗੇ ਰੱਖਿਆ, ਪਰ ਅੰਤਰ ਦੇ ਵਿਚ ਦੇ ਅੰਦਰ ਜੋ ਹੈ ਵਿਸ਼ ਹੈ, ਯਾਨੀ ਕਿ ਬੁਢਾਪਾ ਆ ਜਾਂਦਾ, ਸਾਰਾ ਸਰੀਰ ਕੰਬਣ ਲੱਗ ਜਾਂਦਾ, ਅਸੀਂ ਇੱਕ ਜਗ੍ਹਾ ਟਿਕ ਕਰਕੇ ਬੈਠ ਵੀ ਨਹੀਂ ਸਕਦੇ, ਤੇ ਕਿਸ ਤਰੀਕੇ ਦੇ ਨਾਲ ਆਤਮਾ ਟਿਕ ਸਕਦੀ ਹੈ? ਅਸੀਂ ਦੁਆਈ ਦਿੰਦੇ ਹਾਂ ਕਿ ਆਤਮਾ ਟਿਕਦੀ ਨਹੀਂ, ਵਿਚਾਰ ਕਰਕੇ ਦੇਖੋ, ਅਸੀਂ ਸਰੀਰ ਨੂੰ ਟਿਕਣ ਦਾ ਉਪਾਅ ਕੀਤਾ ਨਹੀਂ, ਤੇ ਆਤਮਾ ਨੂੰ ਕਿਸ ਤਰੀਕੇ ਨਾਲ ਟਿਕਾ ਲਾਂਗੇ? ਅਸੀਂ ਮਨੁੱਖੇ ਜਨਮ ਦੇ ਵਿਚ ਆਏ ਕਿਸ ਵਾਸਤੇ ਹਾਂ? ਇਸ ਸਰੀਰ ਨੂੰ ਸਥਿਰ ਕਰਨ ਵਾਸਤੇ। ਅਗਰ ਸਰੀਰ ਨੂੰ ਸਥਿਰ ਨਹੀਂ ਕਰ ਸਕਦੇ, ਹੋਰ ਜੀਵਾਤਮਾ ਜਿਹੜੀਆਂ ਹੋਰ ਜਨਮਾਂ ਦੇ ਵਿਚ ਆਉਂਦੀਆਂ ਨੇ, ਹੋਰ ਜੂਨਾਂ ਦੇ ਵਿਚ ਆ ਕਰਕੇ ਉਹ ਸਰੀਰ ਨੂੰ ਸਥਿਰ ਕਰ ਹੀ ਨਹੀਂ ਸਕਦੀਆਂ। ਵਿਚਾਰ ਕਰਕੇ ਦੇਖੋ, ਉਹਨਾਂ ਕੋਲ ਬੁੱਧੀ ਨਹੀਂ ਹੈ, ਸਮਰੱਥਾ ਨਹੀਂ ਹੈ, ਉਹ ਇੱਕ ਜਗ੍ਹਾ ਬੈਠ ਕਰਕੇ ਪਰਮਾਤਮਾ ਦਾ ਧਿਆਨ ਹੀ ਨਹੀਂ ਕਰ ਸਕਦੇ, ਤੇ ਕਿਸ ਤਰੀਕੇ ਨਾਲ ਸਰੀਰ ਨੂੰ ਸਥਿਰ ਕਰ ਸਕਦੇ ਨੇ? ਤੇ ਯਾਨੀ ਕਿ ਮਨੁੱਖੇ ਜਨਮ ਵਿੱਚ ਹੀ ਅਸੀਂ ਇਸ ਸਰੀਰ ਨੂੰ ਸਥਿਰ ਕਰਨਾ ਹੈ। ਅਗਰ ਸਰੀਰ ਨੂੰ ਅਸੀਂ ਸਥਿਰ ਨਹੀਂ ਕਰਾਂਗੇ ਤੇ ਸਰੀਰ ਕਿਸ ਤਰੀਕੇ ਨਾਲ ਸਥਿਰ ਹੋਏਗਾ? ਅਸੀਂ ਜਿਤਨਾ ਵੀ ਭੋਜਨ ਦਾ ਜ਼ਹਿਰ ਇਸ ਸਰੀਰ ਨੂੰ ਦੇ ਰੱਖਿਆ, ਕਦੀ ਉਸਦੀ ਮਰਿਆਦਾ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਉਸ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ? ਅਸੀਂ ਤੇ ਜੀਣ ਵਾਸਤੇ ਜੋ ਹੈ ਖਾਣਾ ਪਸੰਦ ਨਹੀਂ ਕਰਦੇ, ਖਾਣੇ ਵਾਸਤੇ ਜੀ ਰਹੇ ਹਾਂ, ਆਪਣੀ ਹਸਤੀ ਮਿਟਾ ਰਹੇ ਹਾਂ ਇਸ ਖਾਣੇ ਵਾਸਤੇ। ਯਾਨੀ ਕਿ ਖਾਣਾ ਇੱਕ ਸੀਮਾ ਤੱਕ ਅੰਮ੍ਰਿਤ ਹੈ। ਕਦ ਤੱਕ ਅੰਮ੍ਰਿਤ ਹੈ? ਜਦ ਤੱਕ ਇਹ ਸਰੀਰ ਨੂੰ ਚਲਾਉਣ ਲਈ ਜ਼ਰੂਰੀ ਹੈ। ਸਰੀਰ ਨੂੰ ਚਲਾਉਣ ਦੀ ਜ਼ਰੂਰਤ ਤੋਂ ਅਧਿਕ ਅਗਰ ਅਸੀਂ ਖਾਣਾ ਇਸ ਨੂੰ ਦਿੰਦੇ ਹਾਂ ਤਾਂ ਇਹ ਇੱਕ ਤਰੀਕੇ ਦਾ ਵਿਸ਼ ਹੈ, ਯਾਨੀ ਕਿ ਜ਼ਹਿਰ ਹੈ। ਇਸ ਸਰੀਰ ਵਾਸਤੇ ਬੋਝ ਹੈ, ਔਰ ਇਸ ਬੋਝ ਨੂੰ ਇਸ ਸਰੀਰ ਤੋਂ ਬਾਹਰ ਕੱਢਣ ਵਾਸਤੇ ਇਸ ਸਰੀਰ ਦੀ ਸਾਰੀ ਤਾਕਤ ਹੀ ਖਰਚ ਹੋ ਜਾਂਦੀ ਹੈ। ਹੁਣ ਜਿਹੜੀ ਸਾਰੀ ਤਾਕਤ ਇਸ ਸਰੀਰ ਦੀ ਸੀ, ਉਸ ਗੰਧ ਨੂੰ ਬਾਹਰ ਕੱਢਣ ਚ ਲੱਗ ਗਈ, ਔਰ ਉਸਦੇ ਵਿੱਚ ਹੀ ਉਹ ਸਥਿਰ ਹੋ ਗਿਆ। ਤੇ ਉਹ ਸਥਿਰ ਕਿਸ ਤਰੀਕੇ ਨਾਲ ਹੋਏਗਾ? ਯਾਨੀ ਕਿ ਸਥਿਰ ਹੋ ਕਰਕੇ ਇਹ ਸਾਰੀ ਤਾਕਤ ਇਕੱਠੀ ਕਰਕੇ ਆਤਮਾ ਨੂੰ ਅਸੀਂ ਸਥਿਰ ਕਰਨਾ ਸੀ। ਯਾਨੀ ਕਿ ਅਗਰ ਅਸੀਂ ਆਤਮਾ ਨੂੰ ਸਥਿਰ ਕਰਨੇ ਚਾਹੁੰਦੇ ਹਾਂ ਤਾਂ ਉਸ ਤੋਂ ਪਹਿਲੇ ਸਰੀਰ ਨੂੰ ਸਥਿਰ ਕਰਨਾ ਬੜਾ ਜ਼ਰੂਰੀ ਹੈ। ਔਰ ਸਰੀਰ ਸਾਧ ਸੰਗਤ ਜੀ ਤਾਂ ਹੀ ਸਥਿਰ ਹੋਏਗਾ ਜਦੋਂ ਅਸੀਂ ਗੁਰੂ ਦੇ ਹੁਕਮ ਉੱਪਰ ਚੱਲਾਂਗੇ, ਇਸ ਸਰੀਰ ਦੀ ਮਰਿਆਦਾ ਅਨੁਸਾਰ ਉਸਦੇ ਹੁਕਮ ਅਨੁਸਾਰ ਅਸੀਂ ਕੰਮ ਕਰਾਂਗੇ। ਸਰੀਰ ਸਾਨੂੰ ਹੁਕਮ ਕਰਦਾ ਹੈ, ਖਾਣਾ ਖਾ ਕਰਕੇ ਦੇਖ ਲਓ, ਅੰਦਰ ਹੀ ਕੰਪਿਊਟਰ ਲੱਗਾ ਹੈ, ਕੰਪਿਊਟਰ ਦੇ ਤਰੀਕੇ ਦੇ ਨਾਲ ਤੁਹਾਨੂੰ ਇਸ਼ਾਰੇ ਮਿਲਣਗੇ। ਪਰ ਜਦੋਂ ਅਸੀਂ ਡਕਾਰ ਮਾਰਦੇ ਹਾਂ ਤੇ ਅਸੀਂ ਇਹ ਕੀ ਜਾਣਦੇ ਹਾਂ ਕਿ ਇਸ ਨੂੰ ਹੋਰ ਖਾਣੇ ਦੀ ਲੋੜ ਹੈ? ਹੁਣ ਵਿਚਾਰ ਕਰੋ ਕਿ ਅੰਦਰੋਂ ਤੇ ਆਵਾਜ਼ ਆ ਰਹੀ ਹੈ ਕਿ ਬਸ ਹੋਰ ਜ਼ਰੂਰਤ ਨਹੀਂ ਹੈ, ਔਰ ਅਸੀਂ ਉਸਦੇ ਉੱਪਰ ਹੋਰ ਬੋਝ ਪਾ ਦਿੱਤਾ। ਹੁਣ ਵਿਚਾਰ ਕਰਕੇ ਦੇਖੋ, ਇਹ ਜਿਹੜਾ ਫਾਲਤੂ ਦਾ ਬੋਝ ਬਹਿ ਗਿਆ, ਜਿਹੜੀ ਸਰੀਰ ਦੀ ਸ਼ਕਤੀ ਸੀ ਉਹ ਤੇ ਇਸ ਨੂੰ ਬਾਹਰ ਕੱਢਣ ਦੇ ਵਿਚ ਖਰਚ ਹੋ ਜਾਏਗੀ। ਯਾਨੀ ਕਿ ਇੱਕ ਤਰੀਕੇ ਦਾ ਜ਼ਹਿਰ ਜੋ ਹੈ ਅਸੀਂ ਇਸ ਸਰੀਰ ਨੂੰ ਦੇਈ ਜਾ ਰਹੇ ਹਾਂ, ਤੇ ਸਰੀਰ ਸਥਿਰ ਕਿਸ ਤਰੀਕੇ ਨਾਲ? ਸਰੀਰ ਤੇ ਸਿਰਫ ਇਤਨਾ ਹਲਕਾ ਹੋਣਾ ਚਾਹੀਦਾ ਕਿ ਸਰੀਰ ਨੂੰ, ਆਤਮਾ ਨੂੰ ਪਤਾ ਹੀ ਨਾ ਚੱਲੇ ਕਿ ਉਹ ਇਸ ਸਰੀਰ ਦੇ ਅੰਦਰ ਬੈਠੀ ਹੈ। ਯਾਨੀ ਕਿ ਸਾਰੀ ਤਾਕਤ ਜਿਹੜੀ ਹੈ ਇਸ ਸਰੀਰ ਦੇ ਉੱਪਰ ਹੀ ਅਸੀਂ ਖਰਚ ਕਰ ਦਿੱਤੀ, ਜਿਹੜੀ ਕਿ ਤਾਕਤ ਅਸੀਂ ਆਤਮਾ ਦੇ ਖਿਆਲ ਨੂੰ ਇਕੱਠਾ ਕਰਨ ਦੇ ਵਿਚ ਖੜਨੀ ਸੀ। ਹੁਣ ਜਦੋਂ ਸਰੀਰ ਅਸੀਂ ਸਥਿਰ ਕਰ ਲਵਾਂਗੇ, ਉਸਦੀ ਮਰਿਆਦਾ ਦੇ ਵਿਚ ਆ ਜਾਵਾਂਗੇ, ਤੇ ਆਪਣੇ ਆਪ ਹੀ ਇਹ ਤਾਕਤ ਜਿਹੜੀ ਹੈ ਸਾਰੇ ਸੰਸਾਰ ਦੀ ਜਿਹੜੀ ਫੈਲੀ ਹੋਈ ਹੈ ਇਕੱਠੀ ਹੋਣ ਲੱਗ ਜਾਏਗੀ। ਸਾਨੂੰ ਵਿਸ਼ਿਆਂ ਦੀ ਆਸਕਤੀ ਤੋਂ ਜਦੋਂ ਖਿਆਲ ਨਿਕਲੇਗਾ, ਇਹ ਬੰਧਰਾ ਚੋਂ ਨਿਕਲਾਂਗੇ, ਅਸੀਂ ਸਾਰੀ ਉਮਰ ਹੋ ਗਈ ਇਸ ਪਰਿਵਾਰ ਦੀ ਪਾਲਣਾ ਕਰਦੇ ਹੋਏ, ਕਿਆ ਹੁਣ ਬੁਢਾਪੇ ਦੇ ਵਿਚ ਆ ਕਰਕੇ ਸਾਨੂੰ ਸਮਝ ਨਹੀਂ ਆਉਂਦੀ? ਸਾਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਹੁਣ ਤਾਂ ਸਾਨੂੰ ਇਹ ਆਸਕਤੀ ਛੱਡ ਦੇਣੀ ਚਾਹੀਦੀ। ਸਾਰੀ ਜ਼ਿੰਦਗੀ ਅਸੀਂ ਤਬਾਹ ਕਰ ਦਿੱਤੀ, ਆਪਣਾ ਘਰ ਦਾ ਕੰਮ ਅੱਜ ਤੱਕ ਨਹੀਂ ਕੀਤਾ, ਅਸੀਂ ਸੰਸਾਰ ਦਾ ਹੀ ਕੰਮ ਕਰ ਰਹੇ ਹਾਂ। ਉਹ ਜਦ ਤੱਕ ਆਪਣੇ ਘਰ ਦਾ ਕੰਮ ਨਹੀਂ ਕਰਾਂਗੇ, ਇਹ ਆਤਮਾ ਸਥਿਰ ਕਿਸ ਤਰੀਕੇ ਨਾਲ ਹੋ ਜਾਏਗੀ? ਆਤਮਾ ਕਿਸ ਤਰ੍ਹਾਂ ਟਿਕ ਜਾਏਗੀ? ਆਤਮਾ ਨਹੀਂ ਟਿਕ ਰਹੀ, ਅਸੀਂ ਫਰਿਆਦ ਕਰਦੇ ਹਾਂ, ਇਸ ਦਾ ਭਾਵ ਕੀ ਹੈ ਕਿ ਆਤਮਾ ਤੜਫ ਰਹੀ ਹੈ ਆਪਣੇ ਮੂਲ ਦੇ ਵਿੱਚ ਸਮਾਨ ਵਾਸਤੇ। ਉਹ ਸੱਚ ਨੂੰ ਪ੍ਰਾਪਤ ਕਿ ਅਸੀਂ ਆਪਣੇ ਸਰੀਰ ਦੀ ਮਰਿਆਦਾ ਨੂੰ ਰੱਖੀਏ, ਆਪਣੇ ਸਰੀਰ ਨੂੰ ਇਤਨਾ ਹਲਕਾ ਬਣਾਈਏ, ਇਤਨਾ ਕਰ ਦਈਏ ਕਿ ਆਤਮਾ ਨੂੰ ਇਸ ਦੇ ਵਿੱਚ ਸਿਮਟਣ ਲਈ ਕੋਈ ਜ਼ੋਰ ਹੀ ਨਾ ਲਗਾਉਣਾ ਪਵੇ। ਯਾਨੀ ਕਿ ਸੰਸਾਰ ਦੀ ਵਿਸ਼ੇ ਆਸਕਤੀ ਤੋਂ ਇਸ ਖਿਆਲ ਨੂੰ ਕੱਢੀਏ, ਔਰ ਜਦੋਂ ਇਹ ਖਿਆਲ ਨਿਕਲੇਗਾ ਸਰੀਰ ਸਥਿਰ ਹੋ ਜਾਏਗਾ। ਜਦੋਂ ਸਰੀਰ ਸਥਿਰ ਹੋ ਜਾਏਗਾ ਤੇ ਆਤਮਾ ਨੂੰ ਸਥਿਰ ਹੋਣ ਵਾਸਤੇ ਕੋਈ ਟਾਈਮ ਨਹੀਂ ਲੱਗੇਗਾ। ਉਸ ਵੇਲੇ ਇਹ ਆਤਮਾ ਜੋ ਹੈ ਨੌ ਦੁਆਰਾ ਦੇ ਜ਼ਰੀਏ ਜਿਹੜੀ ਮਨ ਦੀ ਸੰਗਤ ਕਰਕੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ, ਜਦੋਂ ਅਸੀਂ ਧੀਆਂ ਪੁੱਤਰ ਦਾ ਜ਼ਮੀਨ ਜਾਇਦਾਦ ਦਾ ਇਹ ਸਾਰਾ ਮੋਹ ਤਿਆਗ ਦੇਵਾਂਗੇ ਤੇ ਆਪਣੇ ਆਪ ਹੀ ਸਾਰਾ ਖਿਆਲ ਜੋ ਹੈ ਅੰਤਰ ਦੇ ਵਿੱਚ ਇਕੱਠਾ ਹੋਣ ਲੱਗ ਜਾਏਗਾ। ਸਿਰਫ ਬੈਠਣ ਦੀ ਦੇਰ ਹੈ, ਬੈਠਣ ਦੇ ਨਾਲ ਹੀ ਇਹ ਸੁਰਤ ਜੋ ਹੈ ਸਿਮਟਣ ਲੱਗ ਜਾਏਗੀ। ਇਹਦੇ ਲਈ ਕੋਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਏਗੀ। ਮਿਹਨਤ ਕਿਹਨਾਂ ਨੂੰ ਕਰਨੀ ਪੈਂਦੀ ਹੈ, ਕਿਹਨਾਂ ਨੂੰ ਚੋਕੜੀਆਂ ਬਦਲਣੀਆਂ ਪੈਂਦੀਆਂ ਨੇ, ਜਿਨ੍ਹਾਂ ਦੀ ਆਸਕਤੀ ਹੁੰਦੀ ਹੈ ਇਸ ਸੰਸਾਰ ਦੇ ਵਿੱਚ, ਧੀਆਂ ਪੁੱਤਰ ਦੇ ਵਿੱਚ, ਮਾਂ ਬਾਪ ਦੇ ਵਿੱਚ, ਇਹ ਸਾਰੇ ਸੰਬੰਧਾਂ ਦੇ ਵਿੱਚ ਫਸੇ ਹੋਣ ਕਰਕੇ ਇਹ ਜ਼ੰਜੀਰ ਦਾ ਕੰਮ ਕਰਦੀਆਂ ਨੇ। ਜਦ ਤੱਕ ਇਹ ਜ਼ੰਜੀਰਾਂ ਇਸ ਜਮਾਤਮਾ ਨੂੰ ਪਈਆਂ ਹੋਈਆਂ, ਤਦ ਤੱਕ ਉਹ ਇੱਕ ਕਦਮ ਵੀ ਜੋ ਹੈ ਅੰਦਰ ਨਹੀਂ ਚੱਲ ਸਕਦੀ, ਯਾਨੀ ਨੌ ਦੁਆਰਾ ਚੋਂ ਨਿਕਲ ਨਹੀਂ ਸਕਦੀ। ਅਗਰ ਨੌ ਦੁਆਰਾ ਚੋਂ ਅਸੀਂ ਨਿਕਲਾਂਗੇ ਨਹੀਂ ਤੇ ਆਤਮਾ ਟਿਕੇਗੀ ਕਿਸ ਤਰ੍ਹਾਂ, ਔਰ ਅਗਰ ਇਹ ਟਿਕੇਗੀ ਨਹੀਂ ਤੇ ਭੁੱਖ ਔਰ ਪਿਆਸ ਕਿਸ ਤਰੀਕੇ ਨਾਲ ਬੁਝੇਗੀ। ਗੁਰਬਾਣੀ ਨੇ, ਸੰਤਾਂ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ ਕਿ ਇਹ ਜਾਤ ਬਰਾਦਰੀ ਜਿਹੜੀ ਹੈ ਜਿੱਥੇ ਲੇਖਾ ਮੰਗਿਆ ਜਾਂਦਾ ਹੈ ਉੱਥੇ ਜਾਤ ਬਰਾਦਰੀ ਨੇ ਕੰਮ ਨਹੀਂ ਕਰਨਾ। ਇਹ ਸਾਰੀਆਂ ਦੀਆਂ ਸਾਰੀਆਂ ਖੜੀ ਰਹਿਣਗੀਆਂ ਜਾਤਾਂ, ਇਹ ਸਾਰੀਆਂ ਦੀਆਂ ਸਾਰੀਆਂ ਅਮਲਾਂ ਉੱਤੇ ਹੋਣ ਨਿਬੇੜੇ, ਯਾਨੀ ਕਿ ਅਮਲਾਂ ਦੇ ਉੱਪਰ ਹੀ ਇਹ ਨਿਬੇੜੇ ਹੋਣੇ ਨੇ। ਜਿਹੜੀ ਜਵਾਤਾਂ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਹ ਸਾਰੀ ਆਸਕਤੀ ਮੋਹ ਦੇ ਵਿੱਚੋਂ, ਮਮਤਾ ਦੇ ਵਿੱਚੋਂ ਨਿਕਲ ਜਾਂਦੀ ਹੈ, ਉਹ ਹੀ ਨਿਬੇੜਾ ਹੈ। ਉਹ ਆਪਣੇ ਆਪ ਹੱਥੇ ਹੱਥ ਆਪਣੇ ਹੱਥ ਨਾਲ ਹੀ ਇਸ ਜਗਤ ਦੇ ਵਿੱਚ ਨਿਬੇੜਾ ਕਰਕੇ ਜਾਂਦੀ ਹੈ। ਮਤ ਕੋਈ ਸਮਝੇ ਕਿ ਅੱਖ ਬੰਦ ਹੋਣ ਦੇ ਬਾਅਦ ਕੋਈ ਫੈਸਲਾ ਹੋਏਗਾ। ਤਾਂ ਸੰਗਤ ਜੀ, ਇਹ ਮਨੁੱਖਾ ਜਨਮ ਮਿਲਿਆ ਕਿਸ ਵਾਸਤੇ ਆ? ਕਰ ਕਰ ਲਿਖ ਲੈ ਜਾਈਏ, ਯਾਨੀ ਕਿ ਜੋ ਕੁਝ ਅਸੀਂ ਕਰਦੇ ਹਾਂ ਆਪਣੇ ਹੱਥੀ ਆਪਣੀ ਡੇ ਬੁੱਕ ਲਿਖ ਕਰਕੇ ਲੈ ਕਰਕੇ ਜਾਂਦੇ ਹਾਂ, ਯਾਨੀ ਕਿ ਫੈਸਲਾ ਆਪਣੇ ਹੱਥ ਦੇ ਨਾਲ ਚੋਲਾ ਬੁਣ ਕਰਕੇ ਲੈ ਕੇ ਜਾਇਆ ਜਾਂਦਾ ਹੈ। ਇਸ ਜਿੰਦੇ ਜੀ, ਯਾਨੀ ਜਿੰਦੇ ਜੀਵਿਤ ਮਰੀਏ ਭਵਜਲ ਤਰੀਏ, ਜਿਹੜੇ ਜਿੰਦੇ ਜੀ ਮਰ ਜਾਂਦੇ ਨੇ ਇਸ ਸੰਸਾਰ ਤੋਂ ਨਿਕਲ ਜਾਣਾ, ਇਹ ਬਾਹਰੀ ਅਰਥ ਦਾ ਕੀ ਹੈ ਕਿ ਇਸ ਸੰਸਾਰ ਦੇ ਵਿੱਚੋਂ ਆਪਣੀ ਆਸਕਤੀ ਨੂੰ ਖਤਮ ਕਰਨਾ, ਉਸ ਪਰਮਾਤਮਾ ਦੇ ਨਾਲ ਆਸਕਤ ਹੋਣਾ, ਉਸ ਦੇ ਨਾਲ ਪ੍ਰੀਤ ਕਰਨੀ, ਉਸ ਨੂੰ ਮਿਲਣ ਦੇ ਲਈ, ਜਿਹੜੀ ਆਤਮਾ ਨੂੰ ਟਿਕਾਉਣ ਲਈ, ਜੋ ਭੁੱਖ ਔਰ ਪਿਆਸ ਹੈ ਉਸ ਨੂੰ ਬੁਝਾਉਣ ਲਈ, ਉਸ ਪਰਮਾਤਮਾ ਨੂੰ ਮਿਲਣ ਲਈ ਕਿਰਿਆ ਕਰਨੀ, ਇਹ ਬਾਹਰ ਦਾ ਅਰਥ ਹੈ। ਔਰ ਜੋ ਤਕਨੀਕੀ ਅਰਥ ਹੈ, ਨੌ ਦੁਆਰਾ ਤੋਂ ਸੁਰਤ ਨੂੰ ਇਕੱਠੀ ਕਰਕੇ ਦਸਵੇਂ ਦੁਆਰ ਪਹੁੰਚਣਾ, ਯਾਨੀ ਕਿ ਉਹ ਨਾਮ ਕੀ ਹੈ, ਉਹ ਸ਼ਬਦ ਕੀ ਹੈ, ਉਹ ਕੀਰਤਨ ਕੀ ਹੈ, ਉਹ ਕਿੱਥੇ ਮਿਲਦਾ, ਉਹ ਨੌ ਦੁਆਰਾਂ ਦੇ ਵਿੱਚ ਨਹੀਂ ਹੈ। ਹੁਣ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਆਖਰੀ ਸਮੇਂ ਦੇ ਵਿੱਚ ਇਸ ਚੀਜ਼ ਨੂੰ ਸਪਸ਼ਟ ਕੀਤਾ ਸੀ ਕਿ ਕਲਯੁਗ ਦੇ ਵਿੱਚ ਸਿਰਫ ਨਾਮ ਦੀ ਪ੍ਰਧਾਨਤਾ ਹੈ। ਮਹਾਭਾਰਤ ਵਿੱਚ ਵੀ ਆਈ ਹੈ, ਪੁਰਾਣਾਂ ਦੇ ਵਿੱਚ ਵੀ ਆਈ ਹੈ, ਵੇਦਾਂ ਦੇ ਵਿੱਚ ਵੀ ਆਈ ਹੈ, ਸਾਰੇ ਧਰਮ ਗ੍ਰੰਥ ਪੜ੍ਹ ਕਰਕੇ ਦੇਖ ਲਓ, ਉਹਦੇ ਵਿੱਚ ਕੋਈ ਗੱਲ ਕਹੀ ਹੈ ਕਿ ਜਦੋਂ ਕਲਯੁਗ ਦਾ ਸ਼ੁਰੂ ਹੋਏਗਾ, ਕਲਯੁਗ ਦੇ ਵਿੱਚ ਪਾਪ ਦੀ ਬੜੋਤਰੀ ਹੋਏਗੀ, ਉਹਦੇ ਵਿੱਚ ਸਵਾਰਥ ਔਰ ਪਰਮਾਰਥ ਦਾ ਇੱਕੋ ਹੀ ਸਾਧਨ ਹੈ, ਯਾਨੀ ਕਿ ਕੀਰਤਨ, ਯਾਨੀ ਕਿ ਉਹ ਨਾਮ। ਹੁਣ ਨਾਮ ਦਾ ਕੀਰਤਨ, ਹੁਣ ਨਾਮ ਦੇ ਕੀਰਤਨ ਨੂੰ ਅਸੀਂ ਕੀ ਕੀਤਾ, ਕਈ ਸੰਤਾਂ ਨੇ ਕੀ ਜੋ ਹੈ ਉਸਦਾ ਆਧਾਰ ਵੀ ਲਿਆ ਹੈ, ਕਿਸ ਤਰੀਕੇ ਦੇ ਨਾਲ। ਗੁਰੂ ਨਾਨਕ ਸਾਹਿਬ ਨੇ ਵੀ ਇਸਦਾ ਆਧਾਰ ਲਿਆ, ਕਿਸ ਲਈ ਕਿ ਯਾਨੀ ਕਿ ਜੀਵਾਤਮਾ ਨੂੰ ਇਕੱਠੀਆਂ ਕਰਨਾ ਸੀ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕੀਰਤਨ, ਬਾਹਰੀ ਕੀਰਤਨ ਕਰਕੇ ਇਕੱਠਾ ਕਰਨਾ, ਔਰ ਉਸ ਤੋਂ ਬਾਅਦ ਸ਼ਬਦ ਦੀ ਚੋਟ ਕਰਨੀ, ਯਾਨੀ ਕਿ ਉਹ ਜੋ ਸ਼ਬਦ ਗਾਏ ਜਾਂਦੇ ਸਨ ਉਹਨਾਂ ਦੇ ਅਸਲੀ ਭਾਵ ਜਿਹੜੇ ਛੁਪੇ ਹੋਏ ਹੁੰਦੇ ਸਨ ਉਹਨਾਂ ਨੂੰ ਪ੍ਰਗਟ ਕਰਦੇ ਸਨ। ਉਸੇ ਤਰੀਕੇ ਨਾਲ ਬਹੁਤ ਸਾਰੇ ਸੰਤ ਉਹਨੇ, ਪ੍ਰਭੂ ਚੇਤਨਮਨੀ ਹੋਏ ਨੇ, ਉਹਨਾਂ ਨੇ ਕੀ ਕੀਤਾ ਹੈ, ਉਹਨਾਂ ਨੇ ਵੀ ਇਸੇ ਤਰੀਕੇ ਦੇ ਨਾਲ ਬਾਹਰੋਂ ਕੀਰਤਨ ਦੀ ਸੰਗਿਆ ਦਿੱਤੀ ਗਈ, ਬਾਹਰ ਕੀਰਤਨ ਕਰਦੇ ਸੀ, ਪਰ ਜੀਵਾਤਮਾ ਜਦੋਂ ਮਨ ਜੋ ਹੈ ਉਹ ਨਿਸ਼ਚਲ ਹੋ ਜਾਂਦਾ ਸੀ, ਟਿਕ ਜਾਂਦਾ ਸੀ, ਉਸ ਵੇਲੇ ਉਹ ਸ਼ਬਦ ਦੀ ਚੋਟ ਦਿੰਦੇ ਸਨ, ਉਹ ਗਹਿਰੇ ਭਾਵ ਜਿਹੜੇ ਉਹਨਾਂ ਲਫ਼ਜ਼ਾਂ ਦੇ ਵਿੱਚ ਛੁਪੇ ਹੋਏ ਹੁੰਦੇ ਸਨ, ਉਸ ਰਾਮ ਦੀ ਗੱਲ ਕਰਦੇ ਸਨ ਜਿਹੜਾ ਘੱਟ ਘੱਟ ਦੇ ਵਿੱਚ ਰਮਿਆ ਹੋਇਆ। ਪਰ ਇਹ ਮਨ ਨੇ ਜੋ ਹੈ ਇਹ ਅਧੂਰੇ ਅਰਥ ਦਿੱਤੇ ਨੇ, ਕਿਸੇ ਵੀ ਜਗ੍ਹਾ ਉਸ ਰਾਮ ਦੀ ਜੋ ਗੱਲ ਕੀਤੀ ਗਈ ਹੈ ਉਸ ਇਸ ਦਸ਼ਰਥ ਪੁੱਤਰ ਰਾਮ ਦੀ ਗੱਲ ਨਹੀਂ ਕੀਤੀ ਗਈ। ਹਰ ਜਗ੍ਹਾ ਇਹ ਗੱਲ ਕਹੀ ਹੈ ਕਿ ਰਾਮ ਨਾ ਸਕੇ ਰਾਮ ਗੁਣ ਗਾਏ, ਉਹ ਰਾਮ ਜੋ ਹੈ ਦਸ਼ਰਥ ਦਾ ਪੁੱਤ ਉਹ ਵੀ ਉਸ ਨਾਮ ਦੇ ਗੁਣ ਨਹੀਂ ਗਾ ਸਕਦਾ, ਤੇ ਇਸਦਾ ਕੀ ਭਾਵ ਹੈ? ਇੱਕੋ ਲੈਣ ਦੇ ਵੀ ਸਾਰਾ ਫੈਸਲਾ ਹੋ ਜਾਂਦਾ ਕਿ ਧਰਮ ਗ੍ਰੰਥਾਂ ਦੇ ਵਿੱਚ ਸਹਾਰਾ ਲਿਖਾ ਗਿਆ ਹੈ ਇਹਨਾਂ ਕਥਾ ਦਾ, ਇਹਨਾਂ ਪਾਤਰਾਂ ਦਾ, ਕਿ ਇਹਨਾਂ ਪਾਤਰਾਂ ਦੇ ਜ਼ਰੀਏ ਉਸ ਪਰਮਾਤਮਾ ਉਸ ਰਮੇ ਹੋਏ ਦੇ ਗੁਣ ਗਾਏ ਜਾਂਦੇ ਨੇ ਕਿ ਜਿਹੜਾ ਘੱਟ ਘੱਟ ਦੇ ਵਿੱਚ ਰਮਿਆ, ਔਰ ਉਸੀ ਦਾ ਇਕਾਂਸ਼ ਜਿਹੜਾ ਹਰ ਜੀਵਾਤਮਾ ਦੇ ਅੰਦਰ ਮੌਜੂਦ ਹੈ, ਉਸੀ ਦੀ ਕਦਰ ਔਰ ਇੱਜ਼ਤ ਕਰਨੀ ਸਿਖਾਈ ਜਾਂਦੀ ਹੈ, ਔਰ ਇੱਜ਼ਤ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਇਹ ਜੀਵਾਤਮਾ ਮਨੁੱਖੇ ਜਨਮ ਵਿੱਚ ਆਉਂਦੀ ਹੈ। ਯਾਨੀ ਕਿ ਇਤਨਾ ਲੰਬਾ ਭ੍ਰਮਣ ਕਰਨ ਦੇ ਬਾਅਦ ਇਸ ਜੀਵਾਤਮਾ ਨੂੰ ਇੱਕ ਜਿਹੜਾ ਮੌਕਾ ਦਿੱਤਾ ਜਾਂਦਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ, ਔਰ ਇਸ ਜਨਮ ਵਿੱਚ ਆ ਕਰਕੇ ਅਸੀਂ ਵਰਣ ਸ਼੍ਰੇਣੀਆਂ ਬਣਾ ਲੈਂਦੇ ਹਾਂ, ਔਰ ਵਰਣ ਸ਼੍ਰੇਣੀਆਂ ਦੇ ਵਿੱਚ ਕੁਛ ਆਪਣੇ ਆਪ ਨੂੰ ਉੱਚਾ ਔਰ ਕੁਛ ਨੂੰ ਨੀਚਾ ਕਰਕੇ ਇਸ ਤਰੀਕੇ ਦੇ ਨਾਲ ਪੈੜੇ ਨਿਵਲੀ ਕਰਮ ਇਕੱਠੇ ਕਰ ਲੈਂਦੇ ਹਾਂ ਕਿ ਇਹ ਜੀਵਾਤਮਾ ਬਾਰ ਬਾਰ ਜਨਮ ਔਰ ਮਰਨ ਦੇ ਗੇੜਾਂ ਦੇ ਵਿੱਚ ਕਈ ਕਰੋੜ ਜਨਮ ਲੈ ਕਰਕੇ ਵੀ ਇਸ ਵਰਣ ਸ਼੍ਰੇਣੀ ਤੋਂ ਜੋ ਹੈ ਆਪਣੇ ਆਪ ਨੂੰ ਮੁਕਤ ਨਹੀਂ ਕਰਾ ਸਕਦੀ। ਇਸ ਕਰਕੇ ਗੁਰੂ ਸਾਹਿਬ ਇੱਕ ਉਦਾਹਰਣ ਦਿੰਦੇ ਨੇ ਮਹਿਰਸ਼ੀ ਵਾਲਮੀਕੀ ਦਾ, ਉਹਨਾਂ ਦਾ ਅਗਰ ਇਤਿਹਾਸ ਅਸੀਂ ਦੇਖਦੇ ਹਾਂ ਤਾਂ ਉਹਦੇ ਵਿੱਚ ਬਿਲਕੁਲ ਸਪਸ਼ਟ ਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਜਨਮ ਜੋ ਸੀ ਇੱਕ ਬ੍ਰਾਹਮਣ ਕੁਲ ਦੇ ਵਿੱਚ ਹੋਇਆ, ਪਰ ਉਹਨਾਂ ਨੇ ਸੰਘ ਕਿਸ ਦਾ ਕੀਤਾ ਸੀ? ਸਾਕਤ ਦਾ। ਯਾਨੀ ਸ਼ੁਰੂ ਤੋਂ ਹੀ ਉਹਨਾਂ ਦੀ ਸੰਗਤ ਜੋ ਸੀ ਗਲਤ ਸੀ। ਉਹ ਸੰਗਤ ਦਾ ਪ੍ਰਭਾਵ ਐਸਾ ਹੋਇਆ ਕਿ ਬ੍ਰਾਹਮਣ ਕੁਲ ਦੇ ਵਿੱਚ ਜਨਮ ਲੈਣ ਦੇ ਬਾਅਦ ਵੀ ਉਸ ਤਰੀਕੇ ਦੀ ਕਿਰਿਆ ਨਹੀਂ ਕਰ ਸਕੇ ਕਿ ਜਿਸ ਕਿਰਿਆ ਨੂੰ ਕਰਕੇ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਸਨ। ਔਰ ਉਸ ਵਕਤ ਉਹਨਾਂ ਦਾ ਨਾਮ ਜੋ ਸੀ ਰਤਨਾਕਰ ਸੀ, ਔਰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਕਤ ਦਾ ਸੰਗ ਕਰਕੇ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ, ਲੁੱਟਣਾ ਸ਼ੁਰੂ ਕਰਤਾ, ਕਿਉਂ ਉਹਨਾਂ ਦਾ ਪਰਿਵਾਰ ਬਹੁਤ ਵੱਡਾ ਸੀ, ਉਹਦੀ ਪਰਿਪਾਲਣਾ ਕਰਨ ਵਾਸਤੇ ਉਹਨਾਂ ਨੂੰ ਲੁੱਟ ਮਾਰ ਦਿਆ, ਇਹੀ ਰਸਤਾ ਅਪਣਾਉਣਾ ਪਿਆ। ਉਹਨਾਂ ਨੂੰ ਅੰਦਰੋਂ ਸੋਝੀ ਹੀ ਨਹੀਂ ਸੀ, ਪਤਾ ਹੀ ਨਹੀਂ ਲੱਗਾ, ਕਿਉਂ? ਕਿਉਂਕਿ ਉਹਨਾਂ ਦੀ ਸੰਗਤ ਭੈੜੀ ਸੀ। ਇਸੇ ਕਰਕੇ ਗੁਰੂ ਸਾਹਿਬ ਵਾਲਾ ਸ਼ੁਰੂ ਹੀ ਸਪਸ਼ਟ ਕਰ ਦਿੱਤਾ ਕਿ ਅਗਰ ਅਸੀਂ ਇਸ ਸਾਕਤ ਦੇ ਸੰਗ ਤੋਂ ਨਹੀਂ ਬਚਾਂਗੇ ਤੇ ਅਸੀਂ ਗੁਰੂ ਘਰ ਦੇ ਵਿੱਚ ਆ ਕਰਕੇ ਵੀ ਇਸ ਰਸਤੇ ਤੋਂ ਭ੍ਰਸ਼ਟ ਕਰ ਦਿੱਤੇ ਜਾਵਾਂਗੇ। ਕਿਉਂ? ਕਿਉਂਕਿ ਮਨ ਜੋ ਹੈ ਬਹੁਤ ਚਲਾਏਮਾਨ ਹੈ। ਉਹ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅਗਰ ਅਸੀਂ 24 ਘੰਟੇ ਦਾ ਭਜਨ ਕੀਤਾ ਹੈ, ਭਜਨ ਕੀ ਹੈ? ਆਪਣੇ ਖਿਆਲ ਨੂੰ ਸਮੇਟਣਾ ਹੈ, ਕਿਸੇ ਲਫ਼ਜ਼ ਦੇ ਅੰਦਰ ਕੋਈ ਤਾਕਤ ਨਹੀਂ, ਕੋਈ ਜਾਨ ਨਹੀਂ, ਨਾ ਲਫ਼ਜ਼ ਦੇ ਅੰਦਰ ਕਿਸੇ ਪਰਮਾਤਮਾ ਨੇ ਪ੍ਰਗਟ ਹੋਣਾ। ਉਸਦਾ ਸਿਰਫ ਇੱਕੋ ਹੀ ਭਾਵ ਹੈ ਕਿ ਖਿਆਲ ਨੂੰ ਸਮੇਟਣਾ, ਸਰੀਰ ਨੂੰ ਸਥਿਰ ਕਰਨਾ। ਸਰੀਰ ਸਥਿਰ ਹੋ ਜਾਏਗਾ, ਖਿਆਲ ਸਿਮਟ ਜਾਏਗਾ ਤੇ ਆਤਮਾ ਅੰਦਰ ਦੇ ਵਿੱਚ ਉਸ ਪਰਮਾਤਮਾ, ਕਿਉਂਕਿ ਜੋਤ ਔਰ ਆਵਾਜ਼ ਸਰੂਪ ਹੈ ਜਿਸ ਨੂੰ ਅਸੀਂ ਹੱਕ ਦੀ ਆਵਾਜ਼ ਕਹਿੰਦੇ ਹਾਂ, ਉਸ ਦੇ ਨਾਲ ਦੀਦਾਰ ਹੋ ਜਾਏਗਾ, ਉਸ ਦੇ ਨਾਲ ਮਿਲ ਜਾਏਗੀ। ਤੇ ਅਸੀਂ ਉਹੀ ਚੀਜ਼ ਜੋ ਹੈ ਗੁਰੂ ਸਾਹਿਬਾਂ ਨੇ ਸਪਸ਼ਟ ਕੀਤੀ ਹੈ ਕਿ ਇਸ ਸੰਗਤ ਤੋਂ ਜ਼ਰੂਰ ਬਚਣਾ ਹੈ। ਅਗਰ ਅਸੀਂ ਸੰਗਤ ਦਾ ਪ੍ਰਭਾਵ ਦਾ ਕੀ ਹੈ ਕਿ ਕਿਸੇ ਮਨੁੱਖ ਦੇ ਅੰਦਰ ਕੋਈ ਵਿਕਾਰ ਜੋ ਹੈ ਪ੍ਰਬਲ ਹੈ, ਔਰ ਅਗਰ 24 ਘੰਟੇ ਦਾ ਖਿਆਲ ਸਮੇਟਣ ਦੀ ਕਿਰਿਆ ਹੈ, ਅਗਰ ਅਸੀਂ 5 ਮਿੰਟ ਸਿਰਫ ਸਾਕਤ ਦਾ ਸੰਗ ਕਰ ਲੈਂਦੇ ਹਾਂ, ਐਸੇ ਮਨੁੱਖ ਦੀ ਸੰਗਤ ਵਿੱਚ ਬੈਠ ਜਾਂਦੇ ਹਾਂ ਜਿਸ ਦਾ ਉਸ ਪਰਮਾਤਮਾ ਦੇ ਨਾਲ ਕੋਈ ਸੰਬੰਧ ਨਹੀਂ, ਜਿਹੜਾ ਵਿਸ਼ਾ ਦੇ ਵਿੱਚ ਅਸਕਤ ਹੈ, ਕੋਈ ਵੀ ਇੱਕ ਵਿਸ਼ੇ ਹੋਏ ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ 5 ਦੇ 5 ਅਸਕਤ ਹੋਣਗੇ ਤਾਂ ਹੀ ਉਹ ਉਸ ਨੂੰ ਅਸੀਂ ਕਹਾਂਗੇ ਸਾਕਤ। ਕੋਈ ਇੱਕ ਵਿਸ਼ੇ ਕਿਸੇ ਵੀ ਤਰੀਕੇ ਦਾ ਕਾਮ ਦਾ ਹੋਏ, ਕ੍ਰੋਧ ਦਾ ਹੋਏ, ਲੋਭ ਦਾ ਹੋਏ, ਮੋਹ ਦਾ, ਹੰਕਾਰ ਦਾ, ਕੋਈ ਵੀ ਵਿਸ਼ੇ ਦੀ ਪ੍ਰਬਲਤਾ ਹੋਏ, ਉਸ ਦੀ ਅਸੀਂ ਸੰਗਤ ਨਹੀਂ ਕਰਨੀ, ਕਿਉਂਕਿ 5 ਮਿੰਟ ਦੀ ਸੰਗਤ 24 ਘੰਟੇ ਦੇ ਭਜਨ ਨੂੰ ਜੋ ਹੈ ਤਬਾਹ ਕਰਕੇ ਰੱਖ ਦਿੰਦੀ ਹੈ। ਇਸ ਤੋਂ ਵਿਚਾਰ ਕਰਕੇ ਦੇਖ ਲਓ ਕਿ ਅਸੀਂ ਕਿਤਨੀ ਹੁਸ਼ਿਆਰੀ ਦੇ ਨਾਲ ਇਸ ਰਸਤੇ ਤੇ ਚੱਲਣਾ ਹੈ। ਇੱਕ ਪਾਸੇ ਸਾਡੀ ਜ਼ਿੰਦਗੀ ਕਿਤਨੀ ਹੈ, ਕਿਤਨੀ ਛੋਟੀ ਜਿਹੀ ਉਮਰ ਸਾਨੂੰ ਮਿਲੀ ਹੈ, ਇਸ ਛੋਟੀ ਜਿਹੀ ਉਮਰ ਦੇ ਵਿੱਚ ਬਚਪਨ ਨਿਕਲ ਗਿਆ, ਜਵਾਨੀ ਨਿਕਲ ਗਈ, ਬੁਢਾਪੇ ਚ ਕੁਝ ਕਰ ਨਹੀਂ ਸਕਦੇ, ਤੇ ਫਿਰ ਕਿਹੜਾ ਸਮਾਂ ਸਾਡੇ ਕੋਲ ਹੈ ਕਿ ਅਸੀਂ ਉਸ ਸਮੇਂ ਨੂੰ ਸਾਰਥਕ ਕਰ ਸਕਦੇ ਹਾਂ? ਔਰ ਉਸ ਸਮੇਂ ਦੇ ਵਿੱਚ ਵੀ ਅਗਰ ਅਸੀਂ ਸਾਕਤ ਦਾ ਸੰਗ ਕਰ ਲਿਆ ਤੇ ਮਹਰਸ਼ੀ ਵਾਲਮੀਕਿ ਨੂੰ ਦੇਖ ਲਓ ਕਿ ਉਹ ਸਾਕਤ ਦਾ ਸੰਗ ਹੀ ਸੀ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪਾਪ ਕਰਨ ਦੀ ਤਰਫ ਸਾਰੀ ਦੀ ਸਾਰੀ ਉਮਰ ਹੀ ਨਿਕਲ ਗਈ ਸੀ। ਅਖੀਰ ਦੇ ਵਿੱਚ ਆ ਕਰਕੇ ਗੁਰੂ ਸਾਹਿਬਾਂ ਨੇ ਜੋ ਪਿਛਲੇ ਜਨਮ ਦੇ ਉਹਨਾਂ ਦੇ ਕਰਮ ਸਨ, ਸ਼ੁਭ ਕਰਮ ਕੀਤੇ ਸਨ, ਉਹ ਜਿਸ ਵੇਲੇ ਸ਼ੁਭ ਕਰਮਾਂ ਦੀ ਵਿਰਤੀ ਬਣਦੀ ਹੈ, ਉਹਨਾਂ ਦਾ ਪ੍ਰਭਾਵ ਹੁੰਦਾ, ਉਸ ਵੇਲੇ ਨਾਰਦ ਮੁਨੀ ਜੀ ਪ੍ਰਗਟ ਹੋਏ ਨੇ, ਉਹ ਪ੍ਰਗਟ ਹੋ ਕਰਕੇ ਉਹ ਉਪਦੇਸ਼ ਲੈ ਕਰਕੇ ਆਏ ਸਨ, ਬ੍ਰਹਮ ਤੋਂ ਹੁਕਮ ਲੈ ਕਰਕੇ ਆਏ ਸਨ ਕਿ ਇਸ ਦਾ ਹੁਣ ਉਧਾਰ ਕਰਨਾ ਹੈ, ਇਸ ਨੇ ਹੁਣ ਪਰਮਾਤਮਾ ਨੂੰ ਮਿਲਣਾ ਹੈ। ਹੁਣ ਇਹ ਬਾਅਦ ਦੀ ਗੱਲ ਹੈ ਕਿ ਇਹ ਪਾਰ ਬ੍ਰਹਮ ਤੋਂ ਆਏ ਸਨ ਜਾਂ ਬ੍ਰਹਮ ਤੋਂ ਆਏ ਸਨ, ਅਸਲੀ ਵਿਸ਼ੇ ਉਹੀ ਹੈ, ਆਧਾਰ ਉਹੀ ਹੈ, ਰਸਤਾ ਉਹੀ ਹੈ, ਸਿਰਫ ਵਿਚਾਰ ਇਹ ਕਰਨਾ ਹੈ ਕਿ ਅਸੀਂ ਪਾਰ ਬ੍ਰਹਮ ਦੀ ਗੱਲ ਕਰਨੀ ਹੈ, ਸੱਚਖੰਡ ਤੱਕ ਪਹੁੰਚਣਾ ਹੈ ਤੇ ਸਾਨੂੰ ਗੁਰੂ ਵੀ ਸੱਚਖੰਡ ਦਾ ਚਾਹੀਦਾ। ਪਰ ਇਹ ਉਦਾਹਰਨ ਸਤਿਗੁਰੂ ਦੇ ਰਹੇ ਨੇ ਕਿ ਜਦੋਂ ਨਾਰਦ ਮੁਨੀ ਜੀ ਪ੍ਰਗਟ ਹੋਏ ਨੇ, ਉਹਨਾਂ ਨੇ ਪ੍ਰਗਟ ਹੋਏ ਨੇ ਤੇ ਉਸੀ ਵਕਤ ਜੋ ਹੈ ਇਹ ਇਸਨੇ ਡਾਕੂ ਦੇ ਰੂਪ ਵਿੱਚ ਸੀਗਾ ਵਾਲਮੀਕ, ਜੋ ਇਸਨੇ ਇਸਨੇ ਹਮਲਾ ਕੀਤਾ ਹੈ ਉਹਨਾਂ ਨੂੰ ਖਤਮ ਕਰਨ ਵਾਸਤੇ, ਉਹਨਾਂ ਦੇ ਕੋਲ ਜੋ ਵੀ ਸਾਜੋ ਸਮਾਨ ਸੀ ਉਹਨਾਂ ਨੂੰ ਖੋਹ ਲੈਣ ਵਾਸਤੇ। ਉਸ ਵੇਲੇ ਉਹ ਰਿਸ਼ੀ ਮੁਸਕਰਾਏ ਨੇ, ਮੁਸਕਰਾ ਕੇ ਕਹਿਣ ਲੱਗੇ, ਭਾਈ ਮੈਨੂੰ ਮਾਰ ਕੇ ਤੈਨੂੰ ਕੀ ਮਿਲੇਗਾ? ਮੇਰੇ ਕੋਲ ਤੇ ਇੱਕ ਵੀਣਾ ਹੈ ਔਰ ਇੱਕ ਵਸਤਰ ਹੈ, ਇਸ ਦੇ ਨਾਲ ਤੇਰਾ ਕੁਛ ਵੀ ਨਹੀਂ ਬਣੇਗਾ। ਤੇ ਉਸ ਵੇਲੇ ਇਸ ਦੇ ਅੰਦਰ ਸੋਝੀ ਆਈ ਹੈ, ਜੋ ਜੇ ਗੁਰੂ ਦੇ ਦਰਸ਼ਨ ਕਰ ਰਿਹਾ ਹੈ, ਰਿਸ਼ੀਆਂ ਦੇ ਦਰਸ਼ਨ ਕਰ ਰਿਹਾ ਹੈ, ਇਸ ਦੇ ਪੁਰਾਣੇ ਜਿਹੜੇ ਕੀਤੇ ਕਰਮ ਸੀ ਉਹਨਾਂ ਦਾ ਪ੍ਰਭਾਵ ਇਸ ਦੀ ਆਤਮਾ ਉੱਤੇ ਪੈ ਰਿਹਾ, ਇਸ ਦੀ ਆਤਮਾ ਜੋ ਹੈ ਟਿਕਣ ਲੱਗ ਗਈ ਹੈ, ਨਿਰਮਲ ਹੋਣ ਲੱਗ ਗਈ ਹੈ। ਉਸ ਲਈ ਇਹ ਫਰਿਆਦ ਕਰਦਾ ਹੈ ਕਿ ਤੁਸੀਂ ਇਸ ਵੀਣਾ ਦੇ ਨਾਲ ਕੀ ਕਰਦੇ ਹੋ? ਉਸ ਵੇਲੇ ਜਿਹੜੀ ਰਹੀ ਸਹੀ ਕਸਰ ਸੀ ਉਹ ਵੀ ਰਿਸ਼ੀਆਂ ਨੇ ਪੂਰੀ ਕਰ ਦਿੱਤੀ, ਉਹਨਾਂ ਕਿਹਾ ਵੀ ਮੈਂ ਉਸ ਪਰਮਾਤਮਾ ਦੇ ਗੁਣ ਗਾਉਂਦਾ ਵਾਂ। ਉਸ ਵੇਲੇ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ ਹੈ, ਬੜੀ ਮਿੱਠੀ ਆਵਾਜ਼ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਜੁੜ ਗਏ ਨੇ। ਕਿਤਨੀ ਦੇਰ ਜੁੜੇ ਹੋਏ ਇਹ ਇਸ ਨੂੰ ਵੀ ਖਬਰ ਨਹੀਂ ਰਹੀ, ਪਰ ਜਿਸ ਲਈ ਉਹਨਾਂ ਨੇ ਕੀਰਤਨ ਬੰਦ ਕੀਤਾ ਹੈ, ਇਸ ਦੀ ਆਤਮਾ ਦੇ ਉੱਪਰ ਬਹੁਤ ਸਾਰਾ ਪ੍ਰਭਾਵ ਪਿਆ, ਕਿਉਂਕਿ ਪਿਛਲੇ ਜਨਮਾਂ 'ਚ ਕੀਤੇ ਗਏ ਕਿਰਿਆ ਦਾ ਜੋ ਬੰਧਨਕਾਰੀ ਪ੍ਰਭਾਵ ਸੀ, ਚਾਹੇ ਉਹ ਅੱਛੇ ਰੂਪ ਵਿੱਚ ਹੋਏ ਜਾਂ ਭੈੜੇ ਰੂਪ ਵਿੱਚ, ਜ਼ਰੂਰ ਪ੍ਰਗਟ ਹੋ ਕਰਕੇ ਆਉਂਦਾ। ਅੱਛੇ ਰੂਪ ਦੇ ਵਿੱਚ ਬੰਧਨਕਾਰੀ ਪ੍ਰਭਾਵ ਸੀ, ਜੋ ਪ੍ਰਗਟ ਹੁੰਦਾ ਗਿਆ, ਆਤਮਾ ਬੰਧੀ ਗਈ, ਸਰੀਰ ਟਿਕਦਾ ਗਿਆ, ਅੰਦਰੋਂ ਸੋਝੀ ਆਉਂਦੀ ਗਈ, ਉਸ ਲਈ ਇਸ ਦੀ ਆਤਮਾ ਬੜੀ ਨਿਰਮਲ ਹੋਈ। ਔਰ ਇਸ ਲਈ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਇਸ ਦਾ ਅਰਥ ਵੀ ਦੱਸੋ, ਔਰ ਇਸੀ ਚੀਜ਼ ਨੂੰ ਗੁਰੂ ਨਾਨਕ ਸਾਹਿਬ ਨੇ ਅਪਣਾਇਆ ਸੀ, ਕੀਰਤਨ ਔਰ ਸ਼ਬਦ ਦਾ ਅਰਥ ਦੇਣਾ। ਔਰ ਇਹ ਚੀਜ਼ ਇੱਥੇ ਅਪਣਾਈ ਜਾ ਰਹੀ ਹੈ ਕਿ ਬਾਣੀ ਆਉਂਦੀ ਹੈ ਸ਼ਲੋਕ ਦਾ, ਉਸ ਦਾ ਜੋ ਹੈ ਭਾਵ ਜੋ ਹੈ ਸਮਝਾਇਆ ਜਾਂਦਾ। ਉਸ ਵੇਲੇ ਰਿਸ਼ੀਆਂ ਨੇ ਉਸ ਸ਼ਬਦ ਦਾ ਜੋ ਭਾਵ ਦੱਸਿਆ ਵੀ ਇਹ ਜੋ ਤੂੰ ਕਰਮ ਕਰ ਰਿਹਾ ਹੈ ਇਹ ਬੜੇ ਪਾਪ ਦੇ ਕਰਮ ਨੇ, ਇਸ ਤਰੀਕੇ ਦੇ ਨਾਲ ਤੂੰ ਇਤਨਾ ਪਾਪ ਇਕੱਠਾ ਕਰ ਲਏਗਾ ਕਿ ਤੇਰੀ ਜੀਵਾਤਮਾ ਨੂੰ ਨਰਕਾਂ ਦੇ ਵਿੱਚ ਹੋਰ ਦੁੱਖ ਸਹਿਣੇ ਪੈਣਗੇ। ਇਸ ਜਨਮ ਮਰਨ ਦੀ ਕੀ ਗੱਲ ਹੈ, 84 ਦੇ ਭ੍ਰਮਣ ਦੇ ਵਿੱਚ ਤੂੰ ਕਈ ਵਾਰੀ ਫਿਰੇਗਾ ਤਦ ਵੀ ਇਸ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ, ਇਹ ਮਨੁੱਖਾ ਜਨਮ ਬੜਾ ਕੀਮਤੀ ਹੈ, ਇਸ ਕਰਕੇ ਤੂੰ ਇਹ ਸਾਰੇ ਕੰਮ ਛੱਡ ਦੇ। ਉਸ ਵੇਲੇ ਇਸਨੇ ਫਰਿਆਦ ਕੀਤੀ ਹੈ ਕਿ ਅਗਰ ਇਹ ਮੈਂ ਕਰਮ ਨਹੀਂ ਕਰਾਂਗਾ ਤੇ ਮੇਰੇ ਪਰਿਵਾਰ ਦਾ ਭਰਨ ਪੋਸ਼ਣ ਕਿਸ ਤਰੀਕੇ ਨਾਲ ਚੱਲੇਗਾ? ਉਸ ਵੇਲੇ ਉਹਨਾਂ ਨੇ ਕਿਹਾ ਕਿ ਅਗਰ ਤੂੰ ਇਸ ਤਰੀਕੇ ਦੇ काम करना अपने परिवार वास्ते ते असीं तुहानूं उपदेश करदे आ कि तू अपने शरीर की प्रतिपालना किस तरह करनी है ये बाद ही दसांगे। पहले तू अपने परिवार कोल जा करके ये पूछ कि जिन्हां लई तू इतना पाप कमा करके लियाना क्या वो तेरे पाप दे संगी है ने तेरा साथ देणगे। उस वेले इसने सोचिया है मन दे अंदर विकार आ गया क्यों क्योंकि मन भी नाल लगा मन सलाह दिंदा है कि ये मनुख जो है तेरे तो दूर जाना चाहता है तेरे तो बचना चाहता है इस करके तैनू घर भेज रहा है। ऋषि जो सन जानी जान सन उन्होंने मुस्कुरा दिते और उस वेले उन्होंने कहा भी तू इस तरह कर मैनू पेड़ दे नाल बंध दे उस तो बाहर घर जा करके अब मेरे इस हुक्म दी जो है पालना करके देख ला। उस वेले इसने की किया ऋषियां नू पेड़ दे नाल बंध के घर गया है सारे परिवार चो एक एक करके सारिया नू पुछया है भी मैं इस तरीके दे नाल मार करके लोगों नू लुट करके लोगों नू पाप कमा करके एक कमाई ला करके आना वा ते इस पाप दे भी तुसी मेरा साथ दियोगे। उस वेले सारे परिवार दे मेंबरां ने यही गल कही है कि असी ते तेरे संगी साथी हां इस जन्म दे विच तेरे कोल आए हां हिसाब लैण वास्ते तू साडा हिसाब देना है ये कर दी प्रतिपालना तू करनी है किस तरीके दे नाल तू कमाई करके लियांदा इस दे नाल सानू कोई मतलब नहीं असी तैनू नहीं कहंदे तू लोगां नू मार या पाप कमा करके लिया। साध संगत जी एक छिण दे विच सारी ममता खत्म हो गई सारा जितना भी उसके मोह लगा सी परिवार दे नाल सारा ही खत्म हो गया। उसले जाकर के फटाफट जंगल च गया है बड़ा रोया है ऋषियों नू खोल करके उन्हां दे चरणां दे विच लुटदा रहा वो बहुत रोण दे बाद उसने फरियाद कीती है कि मेरा हुण उद्धार करो क्योंकि आत्मा निर्मल हो चुकी सी क्योंकि संतां दा प्रभाव सी हुक्म ला करके आए सन और पिछले जन्मां दे विच वो सारे शुभ कर्म कर चुके सन कि जिस तरीके दे नाल परमात्मा की प्राप्ति की जा सके पर सिर्फ साकत दा संग सी मन की संगत सी मन दे हुक्म विच आ करके अपनी जिंदगी तबाह कर रहे सन। और उस वेले उन्होंने की उसनू उपदेश दिता यानी कि ब्राह्मण कुल दे विच जन्म लैण दे बावजूद इस नू अक्षरी ज्ञान नहीं सी यानी अक्षर दा इस नू बिल्कुल भी बोध नहीं हुंदा सी ना अपने मुंह चो ए सही तरीके दे नाल कोई अक्षर दा उच्चारण कर सकदा सी क्यों क्योंकि सारी उम्र ए लोगां नू मारदा आया जंगल दे विच छुपदा फिरदा सी और इस नू पशुआं दे विच रहण करके पशुआं ही बोली पांदी सी यानी मरना और मारना ही इस नू समझ आंदा सी होर कोई भी लफज इस नू समझ नहीं सी आंदा। उस वेले ऋषियां ने इस नू मरा लफज जो है जपण वास्ते दिता है इत्थे बहुत सारा भेद ए आंदा है कि मरे दा उल्टा जो है राम निकलदा है ते राम नू ही जपाया सी ए तो ए अधूरा अर्थ है ए सारे ही ब्राह्मणा ने अपनी सिद्धि नू सिद्ध करन वास्ते राम नू है जो स्पष्ट कीता यानी कि असली अर्थ जो है ए नहीं है पूरन सतगुरु जो है सचखंड तो उपदेश कर रहे ने बड़ा कीमती उपदेश है असी लफजां दे विच फस चुके हां असी लफजां नू नाम कह रहे हां कोई राम है कोई किशन है कोई सतनाम है कोई वाहेगुरु कोई अल्लाह इस तरीके दे लफजां नू या सतगुरां को जो असी लफज लैंदे हां उन्हां नू असी नाम दी संज्ञा दिंदे हां क्यों क्योंकि पूरन सतगुरां दे मुखार विच उत्पन्न होए ने पर असी विचार करना है क्या यही लफज जो ने नाम ने या यही राम नू और राम किया गया सी तो नहीं ये भाव नहीं है ना ही इन्हां लफजां दे विच परमात्मा कैद है तो जो असली अर्थ की सीगा गुरु साहब उपदेश करते ने कि इस जगत दे विच मनुखे जन्म विच आ करके कोई पढ़ाई लिखाई की जरूरत नहीं किसी भी तरीके की कुछ नहीं परमात्मा नू प्राप्त करने वास्ते अगर किसी लफज की जरूरत है तो अगर इस जन्म दे विच असी ए देखते हां कि एक लफज जो असी जपन लई अपना फैसला किया कि इस लफज नू असी जपना है उसका अगर इस संसार दे विच कोई गलत अर्थ भी निकलता है और असी उस गलत अर्थ नू त्याग करके उस दे अंदर परमात्मा रूप नू देख करके उस गलत लफज नू भी असी अगर जपते हां ते असी परमात्मा नू प्राप्त करन दे अधिकारी हो जांदे हां क्योंकि मनुखा जन्म जो है बड़ा कीमती और उत्तम जामा है बाकी लफज जो है एक मीडिया एक साधन है सिर्फ ख्याल नू समेटन दा उस दे अर्थां दा उस परमात्मा दे नाल कोई संबंध नहीं यानी कि जड़ वस्तुआं नू कोई मत्थे टेक रहा या पोथियां नू मत्थे टेक रहा या पूरन सतगुरां दी शरण दे विच है असली भाव की है कि अगर असी अपने ख्याल नू समेट लिया अपने अंदर दी सफाई कर ले ते असी परमात्मा नू प्राप्त करन दे अधिकारी हो गए। अगर ए किरिया असी नहीं अपना सके अंदर दी सफाई नहीं कर सके ते जितने मर्जी जप कर लो जितने मर्जी सुंदर लफज पूरन सतगुरां को लै लो या जितने ऋषि मुनिया को लफज लै लो कदी भी इन्हां लफजां दे भी ना कुछ है और ना असी कुछ प्राप्त कर सकते हैं। सो यही भाव जो है सतगुरां ने इस जगह स्पष्ट किया है उदाहरण देने का अर्थ ही यही सी कि असी लफजां की कैद भी जा चुके हैं कि कोई विशिष्ट लफ्ज नू जपांगे ता ही परमात्मा की जो है प्राप्ति होगी तो मरा लफज जो है ये जपाया गया सीगा उस रत्नाकर नू उस डाकू नू उस मरे लफज तो ही उस परमात्मा की उसनू प्राप्ति हुई सी उसका परमात्मा ब्रह्म सी और उसनू ब्रह्म की प्राप्ति हुई सी और किस तरीके दे नाल एक जगह बैठ करके उसने ऐसा अखंड जप किया सी कि कई हजार साल निकल गए उसका जो शरीर सी उसनू दीमक ने जो है अपना घर बना लिता उसी करके दीमक दे घर नू असी की कहंदे आ बलमी ਬਲਮੀਕ ਔਰ ਬਲਮੀਕ ਹੋਣ ਕਰਕੇ ਹੀ ਇਸ ਨੂੰ ਬਾਲਮੀਕੀ ਦੀ ਸੰਗਿਆ ਦਿੱਤੀ ਗਈ ਔਰ ਅਖੀਰ ਬ੍ਰਹਮ ਨੂੰ ਪ੍ਰਗਟ ਹੋਣਾ ਪਿਆ ਐਸਾ ਅਖੰਡ ਜਪ ਜਪਿਆ ਕਿ ਉਸਦੀ ਆਤਮਾ ਜੋ ਹੈ ਨਿਰਮਲ ਹੋ ਗਈ ਸਾਰਾ ਖਿਆਲ ਇਸ ਸੰਸਾਰ ਦੇ ਵਿੱਚੋਂ ਨਿਕਲ ਗਿਆ ਸੰਸਾਰ ਦੇ ਵਿੱਚੋਂ ਨਿਕਲੇ ਗਿਆ ਤੇ ਫਿਰ ਜਾਏਗਾ ਕਿੱਥੇ ਖਿਆਲ ਨੇ ਤਾਂ ਇੱਕੋ ਹੀ ਜਗ੍ਹਾ ਟਿਕਣਾ ਹੈ ਜਾਂ ਸੰਸਾਰ ਦੇ ਵਿੱਚ ਟਿਕੇਗਾ ਜਾਂ ਉਸ ਪਰਮਾਤਮਾ ਦੇ ਕੋਲ ਟਿਕੇਗਾ ਅਸਲੀ ਟਿਕਾ ਪਰਮਾਤਮਾ ਦੇ ਕੋਲ ਆ ਸੰਸਾਰ ਦੇ ਵਿੱਚ ਕਦੀ ਟਿਕ ਹੀ ਨਹੀਂ ਸਕਦਾ ਯਾਨੀ ਕਿ ਜਿਹੜਾ ਅਸਥਿਰ ਰੂਪ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਅਸੀਂ ਸੰਸਾਰ ਦੇ ਵਿੱਚ ਟਿਕ ਚੁੱਕੇ ਹਾਂ ਜਾਂ ਸਾਡਾ ਖਿਆਲ ਟਿਕ ਰਿਹਾ ਹੈ ਦਰਅਸਲ ਇਹ ਅਸਥਾਈ ਅਵਸਥਾ ਹੈ ਕੁਛ ਛਣ ਦੇ ਬਾਅਦ ਕੁਛ ਸਮੇਂ ਦੇ ਬਾਅਦ ਉਹ ਅਸਥਾਈ ਅਵਸਥਾ ਜੋ ਹੈ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਮਨ ਫਿਰ ਚਲਾਇਮਾਨ ਹੋ ਜਾਂਦਾ ਯਾਨੀ ਕਿ ਅੱਜ ਮਨ ਇੱਕ ਵਸਤੂ ਦੀ ਜੋ ਮੰਗ ਕਰਦਾ ਹੈ ਅਸੀਂ ਉਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਉਦਮ ਕਰਦੇ ਹਾਂ ਸਾਡਾ ਸਮੇਂ ਹੱਥੋਂ ਨਿਕਲ ਗਿਆ ਇਹੀ ਕਾਲ ਦੀ ਚਾਲ ਹੈ ਇਹੀ ਕਾਲ ਚਾਹੁੰਦਾ ਹੈ ਜਦੋਂ ਵਸਤੂ ਪ੍ਰਾਪਤ ਹੋ ਜਾਂਦੀ ਹੈ ਕੁਛ ਸਮੇਂ ਲਈ ਸਾਨੂੰ ਸਥਿਰਤਾ ਆ ਜਾਂਦੀ ਹੈ ਅਸੀਂ ਸਥਿਰ ਹੋ ਜਾਂਦੇ ਹਾਂ ਉਸਦੇ ਭੋਗ ਦੇ ਵਿੱਚ ਮਸਤ ਹੋ ਜਾਂਦੇ ਹਾਂ ਜਦੋਂ ਉਸ ਭੋਗ ਦੇ ਵਿੱਚ ਜਾਂਦੇ ਹਾਂ ਫਿਰ ਕੁਛ ਸਮੇਂ ਜੋ ਹੈ ਕਾਲ ਜੋ ਹੈ ਸਾਡੇ ਕੋਲ ਖਿੱਚ ਲੈਂਦਾ ਉਸ ਤੋਂ ਬਾਅਦ ਮਨ ਫਿਰ ਚਲਾਇਮਾਨ ਹੋ ਜਾਂਦਾ ਯਾਨੀ ਕਿ ਉਹ ਸਥਾਈ ਅਵਸਥਾ ਨਹੀਂ ਹੈ ਉਹ ਹੈ ਸਥਿਰ ਆ ਜਾਨੂੰ ਅਸਲੀ ਸਥਾਈ ਅਵਸਥਾ ਕਿੱਥੇ ਆ ਉਹ ਅੰਤਰ ਦੇ ਵਿੱਚ ਆ ਯਾਨੀ ਨੌ ਦੁਆਰਾਂ ਚੋਂ ਨਿਕਲ ਕਰਕੇ ਦਸਵੇਂ ਦੁਆਰ ਦੇ ਵਿੱਚ ਯਾਨੀ ਕਿ ਉਹ ਪ੍ਰਕਾਸ਼ ਜੋ ਕਿ ਆਵਾਜ਼ ਸਰੂਪ ਹੈ ਉਸੇ ਦੇ ਵਿੱਚ ਖਿਆਲ ਨੂੰ ਜਦੋਂ ਟਿਕਦਾ ਹੈ ਉਹ ਸਥਾਈ ਅਵਸਥਾ ਹੈ ਸੋ ਇਹ ਸਥਾਈ ਅਵਸਥਾ ਉਸ ਡਾਕੂ ਨੇ ਪ੍ਰਾਪਤ ਕੀਤੀ ਉਸ ਮਰੇ ਲਫ਼ਜ਼ ਨੂੰ ਜਪ ਕਰਕੇ ਹੁਣ ਮਰੇ ਦਾ ਭਾਵ ਕੀ ਹੈ ਉਸ ਦਾ ਅਰਥ ਕੀ ਹੈ ਜਦੋਂ ਕਿ ਇੱਕ ਜੜ ਵਸਤੂ ਦੇ ਅੰਦਰ ਜਦੋਂ ਚੇਤਨ ਪ੍ਰਵੇਸ਼ ਕਰਦਾ ਹੈ ਤੇ ਉਸ ਨੂੰ ਅਸੀਂ ਜਿੰਦਾ ਕਹਿ ਦਿੰਦੇ ਹਾਂ ਜਦੋਂ ਚੇਤਨਤਾ ਉਹਦੇ ਵਿੱਚ ਨਿਕਲ ਜਾਂਦੀ ਹੈ ਚੇਤਨਤਾ ਕੀ ਹੈ ਪ੍ਰਾਣ ਸ਼ਕਤੀ ਕੀ ਹੈ ਉਸ ਪ੍ਰਮਾਤਮਾ ਦਾ ਇੱਕ ਰੂਪ ਹੈ ਇੱਕ ਗੁਣ ਹੈ ਇੱਕ ਆਕਾਰ ਹੈ ਕਿਸ ਤਰੀਕੇ ਦੇ ਨਾਲ ਇਸ ਗੁਣ ਦੇ ਜ਼ਰੀਏ ਉਹ ਜੜ ਨੂੰ ਜੋ ਹੈ ਉਸਦੇ ਪ੍ਰਵੇਸ਼ ਕਰਕੇ ਇਹ ਜੀਵਤ ਦੀ ਸੰਗਿਆ ਦੇ ਦਿੱਤੀ ਜਾਂਦੀ ਹੈ ਜਦੋਂ ਇਹ ਨਿਕਲ ਜਾਂਦਾ ਹੈ ਉਹ ਜੀਵਨ ਨੂੰ ਅਸੀਂ ਮ੍ਰਿਤ ਕਹਿ ਦਿੰਦੇ ਹਾਂ ਮ੍ਰਿਤ ਯਾਨੀ ਉਸ ਦੇ ਅੰਦਰ ਪਰਮਾਤਮਾ ਦਾ ਕੋਈ ਆਧਾਰ ਨਹੀਂ ਕੋਈ ਸੰਗਿਆ ਨਹੀਂ ਕੋਈ ਜੀਵਨ ਦਾ ਕੋਈ ਲੱਛਣ ਨਹੀਂ ਹੈਗਾ ਉਸ ਨੂੰ ਅਸੀਂ ਮ੍ਰਿਤ ਕਹਿੰਦੇ ਹਾਂ ਯਾਨੀ ਕਿ ਮ੍ਰਿਤ ਦਾ ਐਸਾ ਅਰਥ ਹੋਣ ਦੇ ਬਾਵਜੂਦ ਵੀ ਉਸ ਡਾਕੂ ਨੇ ਬਾਲਮੀਕੀ ਨੇ ਉਸ ਪਰਮਾਤਮਾ ਨੂੰ ਪ੍ਰਾਪਤੀ ਕੀਤੀ ਫਿਰ ਅਸੀਂ ਕਿਹੜੇ ਲਫ਼ਜ਼ਾਂ ਫਸੇ ਹਾਂ ਕਿਆ ਸਤਨਾਮ ਨੂੰ ਜਪਣ ਦੇ ਨਾਲ ਉਹ ਸਤ ਦੀ ਪ੍ਰਾਪਤੀ ਹੋ ਜਾਏਗੀ ਕਿਆ ਮਰੇ ਨੂੰ ਜਪ ਕੇ ਨਹੀਂ ਹੋ ਸਕਦੀ ਤੁਸੀਂ ਅਜਮਾ ਕਰਕੇ ਦੇਖ ਲਓ ਮਰੇ ਲਫ਼ਜ਼ ਨੂੰ ਜਪਣਾ ਸ਼ੁਰੂ ਕਰ ਦੋ ਅਗਰ ਅਸੀਂ ਆਪਣੇ ਖਿਆਲ ਨੂੰ ਸਮੇਟ ਲਵਾਂਗੇ ਤਾਂ ਸਾਡੀ ਸੁਰਤ ਸਮੇਟ ਜਾਏਗੀ ਤੇ ਸਾਨੂੰ ਪਰਮਾਤਮਾ ਦਾ ਉਹ ਗੁਣ ਜਿਹੜਾ ਕਿ ਜੋਤ ਔਰ ਆਵਾਜ਼ ਸਰੂਪ ਹੈ ਅੰਤਰ ਦੇ ਵਿੱਚ ਪ੍ਰਗਟ ਹੋ ਜਾਏਗਾ ਉਸ ਨੂੰ ਪ੍ਰਗਟ ਹੋਣ ਦੇ ਬਾਅਦ ਜਦੋਂ ਜੀਵਾਤਮਾ ਉਸ ਦੇ ਨਾਲ ਪ੍ਰੀਤ ਕਰੇਗੀ ਤਾਂ ਹੀ ਉਸ ਨੂੰ ਸਥਿਰ ਅਵਸਥਾ ਦੀ ਪ੍ਰਾਪਤੀ ਹੋਏਗੀ ਉਹ ਇਹ ਸਥਿਰ ਅਵਸਥਾ ਨੂੰ ਪ੍ਰਾਪਤ ਕਰਕੇ ਜਦੋਂ ਬ੍ਰਹਮ ਜੀ ਪ੍ਰਗਟ ਹੋਏ ਨੇ ਉਹਨਾਂ ਨੇ ਜਲ ਛਿੜਕਿਆ ਹੈ ਔਰ ਇਸ ਦੇ ਜਿਹੜੇ ਅੰਗ ਜੋ ਦਿਮਕ ਖਾ ਗਏ ਸੀ ਉਹ ਵੀ ਇਸ ਨੂੰ ਦਿੱਤੇ ਗਏ ਨੇ ਯਾਨੀ ਕਿ ਭਰਪੂਰ ਕਰ ਦਿੱਤਾ ਗਿਆ ਹੈ ਬ੍ਰਹਮ ਦਾ ਹੀ ਰੂਪ ਦਿੱਤਾ ਗਿਆ ਕਈ ਰਿੱਧੀ ਸਿੱਧੀਆਂ ਉਹ ਤਾਕਤਾਂ ਦੇ ਕਰਕੇ ਬ੍ਰਹਮ ਦਾ ਰੂਪ ਬਣਾ ਕਰਕੇ ਇਸ ਜਗਤ ਦੇ ਵਿੱਚ ਉਹਨਾਂ ਨੇ ਜਦੋਂ ਰਾਮਾਇਣ ਦੀ ਰਚਨਾ ਕੀਤੀ ਹੈ ਅਵਤਾਰ ਦੇ ਬਾਅਦ ਵਿੱਚ ਹੋਏ ਸਨ ਪਰ ਤ੍ਰਿਕਾਲਦਰਸ਼ੀ ਹੋਣ ਕਰਕੇ ਇਹਨਾਂ ਨੇ ਉਸਦੀ ਰਚਨਾ ਉਹਨਾਂ ਦੇ ਅਵਤਾਰ ਹੋਣ ਤੋਂ ਪਹਿਲੇ ਹੀ ਕਰ ਦਿੱਤੀ ਗਈ ਸੀ ਇਸ ਉਦਾਹਰਣ ਦੇਣ ਦਾ ਸਤਿਗੁਰੂ ਦਾ ਦੋ ਹੀ ਭਾਵ ਸਨ ਪਹਿਲਾ ਭਾਵ ਤੇ ਇਹ ਸੀ ਕਿ ਜਿਸ ਵਰਣ ਸ਼੍ਰੇਣੀ ਦੇ ਵਿੱਚ ਰਹਿ ਕਰਕੇ ਅਸੀਂ ਉੱਚੇ ਔਰ ਨੀਚੇ ਕਹਿ ਰਹੇ ਹਾਂ ਇਸ ਸ਼੍ਰੇਣੀ ਦਾ ਭਗਵਾਨ ਦੇ ਦਰ ਤੇ ਯਾਨੀ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਵੀ ਅਰਥ ਨਹੀਂ ਰੱਖਦਾ ਯਾਨੀ ਕਿ ਚਾਰੋ ਵਰਣ ਸ਼੍ਰੇਣੀਆਂ ਦੇ ਵਿੱਚ ਕਿਸੇ ਵੀ ਗੁਣ ਦੀ ਪ੍ਰਬੰਧਾ ਹੋਣ ਕਰਕੇ ਅਸੀਂ ਇਹ ਕਰਮ ਕਰਦੇ ਹਾਂ ਕਿਸੇ ਵੀ ਸ਼੍ਰੇਣੀ ਦੇ ਵਿੱਚ ਇਸ ਜੀਵਾਤਮਾ ਦਾ ਜਨਮ ਹੋ ਜਾਏ ਉਸ ਜਨਮ ਦੇ ਬਾਅਦ ਅਗਰ ਉਹ ਉਸ ਗੁਣ ਦੀ ਪ੍ਰਬੰਧਾ ਕਰਕੇ ਅਗਰ ਇਮਾਨਦਾਰੀ ਦਾ ਜੋ ਰਸਤਾ ਅਪਣਾਉਂਦੀ ਹੈ ਆਪਣੇ ਆਪ ਨੂੰ ਸਮੇਟਦੀ ਹੈ ਇਸ ਸੰਸਾਰ ਦੇ ਵਿੱਚੋਂ ਔਰ ਉਸ ਪਰਮਾਤਮਾ ਦੇ ਨਾਲ ਖਿਆਲ ਜੋੜਦੀ ਹੈ ਚਾਹੇ ਉਹ ਕਿਸੇ ਵੀ ਸ਼੍ਰੇਣੀ ਦੇ ਵਿੱਚ ਹੈ ਉਹ ਪਰਮਾਤਮਾ ਨੂੰ ਮਿਲਣ ਦੀ ਅਧਿਕਾਰੀ ਹੋ ਜਾਂਦੀ ਹੈ ਯਾਨੀ ਕਿ ਅਗਰ ਇਹ ਕਹੀਏ ਕਿ ਅਸੀਂ ਉੱਚੀ ਸ਼੍ਰੇਣੀ ਦੇ ਵਿੱਚ ਜਨਮ ਲਵਾਂਗੇ ਤਾਂ ਹੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਜਾਂ ਨਿਚਲੀ ਸ਼੍ਰੇਣੀ ਦੇ ਵਿੱਚ ਜਾਵਾਂਗੇ ਤਾਂ ਹੀ ਸਾਨੂੰ ਜਾ ਕੇ ਅਸੀਂ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਾਂ ਜਨਮ ਮਰਨ ਦੇ ਗੇੜ ਵਿੱਚ ਜਾਵਾਂਗੇ ਸਾਨੂੰ ਸਤਿਗਾਰ ਦੀ ਪ੍ਰਾਪਤੀ ਹੀ ਨਹੀਂ ਆ ਤੇ ਇਹ ਭ੍ਰਮ ਹੈ ਇਹ ਸਾਰਾ ਭ੍ਰਮ ਜੋ ਹੈ ਇਹ ਮਨ ਦਾ ਚਲਾਇਆ ਹੈ ਔਰ ਦੂਸਰਾ ਭਾਵ ਜੋ ਸਤਿਗੁਰਾਂ ਸਾਹਿਬ ਇਸ ਉਦਾਹਰਣ ਦੇਣ ਦਾ ਸੀ ਉਹ ਸਿਰਫ ਇਤਨਾ ਸੀ ਕਿ ਅਸੀਂ ਲਫ਼ਜ਼ਾਂ ਦੇ ਚੱਕਰ ਵਿੱਚ ਫਸ ਗਏ ਹਾਂ ਕਿਸੇ ਲਫ਼ਜ਼ ਦੇ ਵਿੱਚ ਕੋਈ ਤਾਕਤ ਸਮਰੱਥਾ ਨਹੀਂ ਹੈ ਜਿਸ ਲਫ਼ਜ਼ ਦੇ ਵਿੱਚ ਕੋਈ ਅਧੂਰਾ ਅਰਥ ਵੀ ਨਿਕਲਦਾ ਅਗਰ ਇਹ ਜੀਵਾਤਮਾ ਜਪ ਲੈਂਦੀ ਹੈ ਉਸੇ ਦਾ ਅਖੰਡ ਜਾਪ ਕਰਦੀ ਹੈ ਇਸ ਸਰੀਰ ਦੀ ਮਰਿਆਦਾ ਨੂੰ ਕਾਇਮ ਰੱਖਦੀ ਹੈ ਯਾਨੀ ਕਿ ਸਰੀਰ ਦੀ ਮਰਿਆਦਾ ਕੀ ਹੈ ਕਿ ਜਿਤਨਾ ਇਸ ਨੂੰ ਅੰਨ ਪਾਣੀ ਦੀ ਲੋੜ ਹੈ ਉਤਨਾ ਦਿੰਦੀ ਹੈ ਸਰੀਰ ਨੂੰ ਸਥਿਰ ਕਰ ਲੈਂਦੀ ਹੈ ਔਰ ਨੌ ਦੁਆਰਾਂ ਦੇ ਵਿੱਚੋਂ ਆਪਣੇ ਖਿਆਲ ਨੂੰ ਸਮੇਟਦੀ ਹੈ ਔਰ ਆਤਮਾ ਨੂੰ ਟਿਕਾਉਣ ਲਈ ਯਾਨੀ ਕਿ ਭੁੱਖ ਔਰ ਪਿਆਸ ਮਿਟਾਉਣ ਲਈ ਉਸ ਜੋਤ ਉਸ ਆਵਾਜ਼ ਦੇ ਨਾਲ ਜੁੜਦੀ ਹੈ ਤੇ ਉਹ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੀ ਜੀਵਾਤਮਾ ਦਾ ਉਧਾਰ ਵੀ ਕਰ ਲੈਂਦੀ ਹੈ ਔਰ ਉਹ ਆਤਮਾ ਦਾ ਉਧਾਰ ਕਰਨਾ ਹੀ ਇਹ ਮਨੁੱਖੇ ਜਨਮ ਦਾ ਆਧਾਰ ਹੈ ਇਹ ਮਨੁੱਖਾ ਜਨਮ ਸਾਨੂੰ ਦਿੱਤਾ ਹੀ ਇਸ ਕਰਕੇ ਗਿਆ ਸੀ ਕਿ ਅਸੀਂ ਆਪਣੇ ਆਪ ਨੂੰ ਇਸ ਆਵਾਗਮਨ ਤੋਂ ਮੁਕਤ ਕਰ ਲਈਏ ਤੋ ਸੰਤਾਂ ਦੀ ਜੋ ਬਾਣੀ ਹੈ ਸੱਚਖੰਡ ਤੋਂ ਪ੍ਰਸਾਰਿਤ ਕੀਤੀ ਜਾਂਦੀ ਹੈ ਉਹਦੇ ਵਿੱਚ ਇੱਕੋ ਹੀ ਰਸਤਾ ਦਿੱਤਾ ਜਾਂਦਾ ਕਿ ਮਨੁੱਖਾ ਜਨਮ ਬਹੁਤ ਕੀਮਤੀ ਹੈ ਔਰ ਇਸ ਜਨਮ ਦੇ ਵਿੱਚ ਆ ਕਰਕੇ ਅਸੀਂ ਆਪਣੀ ਜੀਵਾਤਮਾ ਨੂੰ ਜੋ ਹੈ ਆਵਾਗਮਨ ਤੋਂ ਮੁਕਤ ਕਰਾਉਣਾ ਹੈ ਸਤਸੰਗਤ ਜੀ ਸੱਚਖੰਡ ਤੋਂ ਜੋ ਬਾਣੀ ਦਿੱਤੀ ਗਈ ਹੈ ਉਸ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਗੁਰੂ ਸਾਹਿਬਾਂ ਨੇ ਜਿਤਨੇ ਉਦਾਹਰਣ ਵੀ ਦਿੱਤੇ ਨੇ ਔਰ ਬਾਣੀ ਦੇ ਜ਼ਰੀਏ ਵੀ ਸਮਝਾ ਦਿੱਤਾ ਕਿ ਜੋ ਵਰਣ ਸ਼੍ਰੇਣੀ ਬਣਾਈ ਗਈ ਹੈ ਇਹ ਮਨ ਦੀ ਬਣਾਈ ਗਈ ਹੈ और उस परमात्मा ने इस जगत विच आकर के गुरु रूप दे विच जो भी उपदेश दिता है सारे वेद ग्रंथा विच किसी भी जगह ए उपदेश नहीं किया गया कि इस मनुख नू चार श्रेणिया दे विच तकसीम करके असी उच्ची और निचली श्रेणी बना करके इस जीवात्मा नू सदा लई आवागमन दे विच धकेल दईए। जिहड़े भी अधूरे अर्थ दिते गए ने कि जन्म की संज्ञा दी गई या कर्म की संज्ञा दी गई है ये उन्हां दे अधूरे विद्वाना ने अर्थ कढ के इस जगत नू दिते ने ताकि वह अपनी जो है रोजगार की मर्यादा नू चला सकन और इस जीवात्मा दे नाल उसां दा कोई भी प्यार नहीं ना उन्हां नू इस दे नाल मतलब है कि जीवात्मा का उद्धार किस तरीके नाल होगा। वह आप भी अंधे खूह दे विच बैठे ने ते सानू अंधे खूह तों किस तरीके दे नाल पार ले जा सकते ने। इस करके गुरु साहब जिहड़ी बाणी दिंदे ने यह बड़ी उच्ची सुची और कीमती बाणी हुंदी है और इस दे जो भाव समझांदे ने इन्हां भावां दा भी यही अर्थ हुंदा कि असी इस दे उपर अमल करिए। असी अगर ये वर्ण श्रेणी दे विच फसे रह गए तो कदी भी इस जीवात्मा का उद्धार नहीं कर सकते। गुरु साहबां ने दो ही श्रेणियां दित्तियां ने रूहानियत दे विच जदों असी प्यार रखते हैं तो दो श्रेणियां ने एक श्रेणी केड़ी है जिहड़ी गुरमत उपर चलती है एक श्रेणी वह है जिहड़ी मनमत उपर चलती है यानी कि तीसरी कोई भी श्रेणी नहीं है। और असी यह देखना कि असी गुरमत दे उपर चल रहे हैं या मनमत दे उपर चल रहे हैं असी ध्यान नाल विचार करके देखिए कि असी सारे दे सारे जड़े हाँ मनमत दे उपर चलते हाँ मनमुखी जीव हाँ यानी कि असी निचली श्रेणी दे विच हाँ। असी इस निचली श्रेणी तो निकल करके गुरमत दे उपर आना है गुरु दे हुक्म अनुसार अपनी अस्थि मिटानी है। गुरु दा हुक्म की है कोई अपना जाप कराना नहीं चाहते कोई उन्होंने किसी साधन की लोड़ नहीं कोई अपनी पूजा की लोड़ नहीं जेड़े सचखंड के मालक ने सचखंड तो आंदे ने उन्होंने किस वस्तु की लोड़ हो सकती है। यह सिर्फ विचार करन दा मजबून है कि उन्होंने तरस आंदा इस जीवात्मा के उपर कि किस तरीके दे नाले खज्जल हो रही है उस अविनाशी का अंश है उस परमात्मा का अथा समुद्र दे उसकी बूंद जेड़ी कि किस तरीके दे नाल इस जगत दे विच कैद कर ली गई है और किस तरीके दे नाल जन्म मरण के गेड़ दे विच ओह खज्जल हो रही है वह तरस खा करके ही वह जीवात्मा नू ऐ चोला मनुखे जन्म का दिंदे ने और फिर मनुखे जन्म दे विच आकर के आप भी इस गंदगी दे विच आंदे ने। सत्संग जी विचार करके देखो जरा पार ब्रह्म अविनाशी सतगुरु है सचखंड का मालक है किस तरीके दे नाल इस देह दे विच ए देह की है गंध दा पिटारा गुमूत्र दीआं थैलियां इस गंदगी दे विच पूरन सतगुरु आकर के इस मनुख नूं समझाण वास्ते आंदे ने यानी कि कितने दुख सहंदे ने किस तरीके दे इस जगत दे विच नंगे पैरी भ्रमण करके इस जीवात्मा नूं नाम दा उपदेश शब्द दा उपदेश दिंदे ने कि ओह परमात्मा नाम या शब्द दे रूप दे विच विद्यमान है इस जगत विच और उसदे प्राप्ति दा आधार भी जो है यह नाम या शब्द ही है यानी कि जीवात्मा जदों इस प्रकाश और आवाज दे नाल जुड़ेगी तो पौड़ी दर पौड़ी चढ़दी होई सचखंड अविनाशी पद नूं प्राप्त कर सकती है। ना कोई होर रस्ता है और ना ही असी सानू चाहिए कि असी किसी होर रस्ते नू अपनाइए। कितना उच्चा उपदेश देने वास्ते आंदे ने मनुखे जन्म दी इस गंदगी दे भी फिर भी आकर के वो तरस खांदे ने इस जीवात्मा नू समझाण वास्ते और असी की है कि उन्हां दा उपदेश जो है बारों ही बार सुनदे हां एक कन्नो सुनिया दूए कन्नो कढ़ता यानी कि असी अपना मनुखा जन्म सिर्फ मन की संगत दे विच इस संसार दी शक्ति दे विच ही खत्म कर देंदे हां पर कदी भी उन्हां उपदेशां दे उपर अमल नहीं करते ना अमली जामा पहनांदे हां जद तक असी अमली जामा नहीं पहनावांगे इस जीवात्मा दा उद्धार हो ही नहीं सकदा यानी कि असी निचली श्रेणी दे विच बैठे हुए हां। जब तक असी निचली श्रेणी तो निकल करके उचली श्रेणी दे विच नहीं बैठांगे तब तक ये जीवात्मा जो है उस सच का दीदार नहीं कर सकती। इस करके गुरु साहब जड़े उपदेश करते ने ये सारे साडे उधार वास्ते हुंदे ने कि असी ये जन्म मरण दे गेड़ चो हां निकल जाइए। इस करके गुरु साहब उपदेश करते ने कि असी इत्थे इकट्ठे हुंदे हां जिहड़ी भी बाणी लई जांदी है ये प्रत्यक्ष या अप्रत्यक्ष रूप दे विच किसी ना किसी देश जात मजहब कौम दे नाल संबंध रखती है। इहदे विच जो भी उदाहरण दिंदे ने जो भी बाणी लैंदे ने ਉਹ ਜ਼ਰੂਰੀ ਗੱਲ ਹੈ ਕਿਸੇ ਵਿਸ਼ੇਸ਼ ਧੜੇ ਦੇ ਨਾਲ ਜਾਂ ਵਿਸ਼ੇਸ਼ ਗਿਆਨ ਦੇ ਨਾਲ ਸੰਬੰਧ ਰੱਖਦੀ ਹੈ ਪਰ ਗੁਰੂ ਸਾਹਿਬਾਂ ਦਾ ਭਾਵ ਸਿਰਫ ਇਤਨਾ ਹੁੰਦਾ ਕਿ ਉਹ ਸਾਡੀ ਝੋਲੀਆਂ ਦੇ ਵਿੱਚ ਜਿਹੜਾ ਅੰਗ ਲੈਂਦੇ ਨੇ ਜੋ ਚੀਜ਼ ਸਮਝਾਉਣੀ ਚਾਹੁੰਦੇ ਨੇ ਉਸ ਨੂੰ ਅੱਛੇ ਤਰੀਕੇ ਦੇ ਨਾਲ ਸਮਝਾ ਸਕਣ। ਇਸ ਤੋਂ ਅੱਗੇ ਕਿਸੇ ਵੀ ਵਡਿਆਈ ਨਿੰਦਿਆ ਜਾਂ ਕੋਈ ਵੀ ਮਤ ਜਾਂ ਧਰਮ ਚਲਾਉਣ ਦਾ ਗੁਰੂ ਸਾਹਿਬਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ। ਕੋਈ ਵੀ ਮਾਈ ਭਾਈ ਅੱਗੇ ਆ ਕੇ ਕੋਈ ਹੋਰ ਅਰਥ ਹਿੱਸਾ ਕੱਢਦਾ ਹੈ ਤੇ ਉਸ ਦੀ ਆਪਣੀ ਮਨਮਤ ਹੈ ਗੁਰਮਤ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।